ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਕਿਰਪਾ ਦੁਆਰਾ ਗੁਰੂ ਕੀ ਪਾਵਨ ਹਜ਼ੂਰੀ ਵਿੱਚ ਸੰਗਤਾਂ ਸੁਭਾਏਮਾਨ ਹਨ। 929 ਅੰਗ ਤੱਕ ਅੰਮ੍ਰਿਤ ਰੂਪ ਗੁਰਬਾਣੀ ਰੁੱਤੀ ਦੇ ਪਾਠ ਦੀ ਸੰਪੂਰਨਤਾ ਤੱਕ ਆਪਾਂ ਪਾਠ ਸਰਵਣ ਕੀਤਾ ਹੈ। ਅੱਗੇ ਪਹਿਲੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਬਾਣੀ ਓਅੰਕਾਰ ਦਾ ਪਾਠ ਆ ਰਿਹਾ ਹੈ। ਇਹ ਓਅੰਕਾਰ ਜਿਸ ਨੂੰ ਆਮ ਤੌਰ 'ਤੇ ਦੱਖਣੀ ਓਅੰਕਾਰ ਕਹਿ ਦਿੱਤਾ ਜਾਂਦਾ ਹੈ, ਦੱਖਣੀ ਕਿਉਂਕਿ ਦੱਖਣ ਦੇ ਇਲਾਕੇ ਵਿੱਚ ਇਸ ਨੂੰ ਉਚਾਰਿਆ, ਅਤੇ ਰਾਮਕਲੀ ਰਾਗ ਦੀ ਦੱਖਣੀ ਜਾਤੀ ਵੀ ਹੈ। ਸੋ ਉਸ ਕਰਕੇ ਰਾਮਕਲੀ ਮਹੱਲਾ ਪਹਿਲਾ ਦੱਖਣੀ ਇਹ ਸਿਰਲੇਖ ਹੈ, ਅਤੇ ਓਅੰਕਾਰ ਬਾਣੀ ਦਾ ਨਾਮ ਹੈ, ਅਤੇ ਉਸ ਸਿਰਲੇਖ ਦੇ ਵਿੱਚੋਂ ਦੱਖਣੀ ਅੱਖਰ ਨੂੰ ਨਾਲ ਲੈ ਕੇ ਦੱਖਣੀ ਓਅੰਕਾਰ ਕਹਿ ਦਿੱਤਾ ਜਾਂਦਾ ਹੈ। ਦੀਨ ਦੁਨੀਆ ਨੂੰ ਤਾਰਦੇ ਹੋਏ ਜੀਵਾਂ ਵਿੱਚ ਨਾਮ ਦੀ ਰੌ ਚਲਾਉਂਦਿਆਂ ਹੋਇਆਂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਜੋ ਅਜੋਕਾ ਮੱਧ ਪ੍ਰਦੇਸ਼ ਹੈ। ਸੋ ਇਸ ਮੱਧ ਪ੍ਰਦੇਸ਼ ਦੇ ਵਿੱਚ ਨਰਮਦਾ ਨਦੀ ਦੇ ਕਿਨਾਰੇ 'ਤੇ ਇੱਕ ਨਗਰ ਵਿੱਚ ਪਹੁੰਚੇ, ਜਿੱਥੇ ਸ਼ਿਵ ਜੀ ਦਾ ਮੰਦਿਰ ਹੈ ਜਿਸ ਦਾ ਨਾਮ ਹੈ ਓਅੰਕਾਰ। ਅੱਜ ਦਾ ਜੋ ਭੂਗੋਲ ਹੈ ਇਸ ਦੇ ਮੁਤਾਬਕ ਮੱਧ ਪ੍ਰਦੇਸ਼ ਜ਼ਿਲ੍ਹੇ ਵਿੱਚ ਇੰਦੌਰ ਤੋਂ ਉੱਧਰ ਨੂੰ ਬੱਸਾਂ ਵੀ ਚੱਲਦੀਆਂ, ਟ੍ਰੇਨਾਂ ਵੀ ਜਾਂਦੀਆਂ ਨੇ। ਸੋ ਉਸ ਓਅੰਕਾਰ ਮੰਦਿਰ ਦੇ ਨਾਮ ਤੋਂ ਉਸ ਸ਼ਹਿਰ ਦਾ ਨਾਮ ਵੀ ਓਅੰਕੇਸ਼ਵਰ ਹੈ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ। ਉਹ ਜਿਹੜਾ ਓਅੰਕਾਰ ਮੰਦਿਰ ਹੈ ਇੰਦੌਰ ਤੋਂ ਬੜਵਾ ਵੱਲ ਨੂੰ ਜਾ ਕੇ ਫਿਰ ਅੱਗੇ ਇਹ ਓਅੰਕਾਰੇਸ਼ਵਰ ਆਉਂਦਾ ਹੈ। ਸੋ ਉਸ ਓਅੰਕਾਰ ਮੰਦਿਰ ਦੇ ਵਿੱਚ ਪਾਦਾ ਬੱਚਿਆਂ ਨੂੰ ਸੰਸਕ੍ਰਿਤ ਦੀ ਵਿੱਦਿਆ ਪੜ੍ਹਾ ਰਿਹਾ ਸੀ। ਜਿਵੇਂ ਬਚਪਨ ਦੀ ਹੀ ਆਪਣੀ ਉਮਰ ਦੇ ਵਿੱਚ ਨਨਕਾਣਾ ਸਾਹਿਬ ਤਲਵੰਡੀ ਰਾਏ ਭੋਇਕੀ ਵਿਖੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੋਪਾਲ ਦਾਸ ਪਾਂਧੇ ਪ੍ਰਤੀ ਉਪਦੇਸ਼ ਉਚਾਰਨ ਕੀਤਾ, ਇਵੇਂ ਹੀ ਇੱਥੇ ਆਪ ਜੀ ਨੇ ਉਸ ਪਾਂਧੇ ਨੂੰ ਵੀ ਸਵਾਲ ਕੀਤਾ ਸੀ ਓਅੰਕਾਰ ਮੰਦਿਰ ਦੇ ਵਿੱਚ ਕਿ ਜਿਹੜੇ ਅੱਖਰ ਤੋਂ ਬੱਚਿਆਂ ਨੂੰ ਪੜ੍ਹਾ ਰਿਹਾ ਇਹਨਾਂ ਦੇ ਅਰਥ ਭਾਵ ਦਾ ਤੈਨੂੰ ਪਤਾ ਹੈ, ਕੋਈ ਦੱਸਣਾ ਕਰ। ਕਹਿਣ ਲੱਗਾ ਜੀ ਅੱਖਰਾਂ ਦੇ ਅਰਥ ਭਾਵ ਦਾ ਤਾਂ ਪਤਾ ਨਹੀਂ, ਇਹਨਾਂ ਅੱਖਰਾਂ ਦੇ ਜੋੜ ਵਿੱਚੋਂ ਲਫ਼ਜ਼ ਬਣਦੇ ਨੇ ਅਤੇ ਲਫ਼ਜ਼ਾਂ ਦੇ ਸਮੂਹ ਵਿੱਚੋਂ ਵਾਕ ਬਣਦੇ ਨੇ। ਮਹਾਰਾਜ ਨੇ ਉਸ ਵਕਤ ਬਚਨ ਕੀਤਾ ਸੀ, ਭਾਈ ਤੂੰ ਨਹੀਂ ਜਾਣਦਾ ਤਾਂ ਇਹਨਾਂ ਅੱਖਰਾਂ ਦੇ ਅਰਥ ਅਸੀਂ ਦੱਸਦੇ ਹਾਂ। ਤਦੋਂ ਸਤਿਗੁਰੂ ਮਹਾਰਾਜ ਜੀ ਨੇ ਇਹ ਪਾਵਨ ਬਾਣੀ ਓਅੰਕਾਰ ਉੱਥੇ ਉਚਾਰਨ ਕੀਤੀ ਸੀ। ਓਅੰਕਾਰ ਮੰਦਿਰ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਪਾਦੇ ਨੂੰ ਪੰਡਿਤ ਨੂੰ ਕਈ ਇਤਿਹਾਸਕਾਰਾਂ ਨੇ ਉਸਦਾ ਨਾਮ ਚਤੁਰਦਾਸ ਵੀ ਲਿਖਿਆ, ਉਸ ਨੂੰ ਸਿੱਖਿਆ ਦਿੰਦਿਆਂ ਹੋਇਆਂ ਔਰ ਉਸ ਦੇ ਬਹਾਨੇ ਸਾਰੇ ਜਗਤ ਦਾ ਪਾਰ ਉਤਾਰਾ ਕਰਦਿਆਂ ਹੋਇਆਂ ਜੋ ਇਹ 52 ਅੱਖਰ ਹਨ ਇਹਨਾਂ ਦੇ ਰਾਹੀਂ ਸਤਿਗੁਰੂ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੌੜੀ ਰਾਗ ਵਿੱਚ ਆਪਾਂ ਪੰਚਮ ਪਾਤਸ਼ਾਹ ਜੀ ਦੀ ਬਾਣੀ 52 ਅੱਖਰੀ ਪੜ੍ਹੀ ਹੈ। ਜਿਵੇਂ ਉੱਥੇ ਆਰੰਭ ਤੋਂ ਚਾਲ ਹੈ, ਇਵੇਂ ਹੀ ਪਹਿਲਾਂ ਇਹ ਸਤਿਗੁਰੂ ਨਾਨਕ ਦੇਵ ਜੀ ਨੇ ਵੀ ਉਹੀ ਚਾਲ ਰੱਖੀ ਹੈ। ਓਵੰ ਸਿੱਧੰ ਆਇਆ ਰੀਰੀ ਲੱਲੇ ਇਤਿਹਾਦਿਕ ਸਾਰੇ ਜੋ ਅੱਖਰ ਹਨ ਉਹਨਾਂ ਅੱਖਰਾਂ ਦਾ ਕਰਮ, ਫਿਰ ਵਰਣਮਾਲਾ ਦੇ ਅੱਖਰਾਂ ਦਾ ਕਰਮ ਰੱਖਦਿਆਂ ਹੋਇਆਂ ਉਹ 52 ਅੱਖਰਾਂ ਦੇ ਹਿਸਾਬ ਨਾਲ ਹੀ ਮਹਾਰਾਜ ਜੀ ਨੇ ਇਹ ਓਅੰਕਾਰ ਬਾਣੀ ਉਚਾਰਨ ਕੀਤੀ। ਅੱਖਰਾਂ ਰਾਹੀਂ ਬਹੁਤ ਵੱਡਾ ਗਿਆਨ ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ। ਇਹ ਸਾਡੇ ਰੋਜ਼ਾਨਾ ਦੇ 5 ਗ੍ਰੰਥੀ ਦੇ ਨਿਤਨੇਮ ਵਿੱਚ ਇਹ ਬਾਣੀ ਸ਼ਾਮਲ ਹੈ, ਇਹ ਓਅੰਕਾਰ ਬਾਣੀ। ਇਸ ਤੋਂ ਅੱਗੇ ਸਿੱਧ ਗੋਸ਼ਟ ਆਵੇਗੀ। ਇਹ ਬਾਣੀਆਂ 5 ਗ੍ਰੰਥੀ ਦੇ ਨਿਤਨੇਮ ਵਿੱਚ ਸ਼ਾਮਲ ਹਨ। ਆਓ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਪਾਠ ਸਰਵਣ ਕਰੀਏ। ਉਚਾਰਨ, ਲਗਾ, ਮਾਤਰਾ ਔਰ ਵਿਸਰਾਮ ਇਤਿਆਦਿਕ ਜੋ ਹਨ ਧਿਆਨ ਪੂਰਵਕ ਸਰਵਣ ਕਰਕੇ ਆਪਾਂ ਬਾਣੀ ਦਾ ਆਨੰਦ ਮਾਨਣਾ ਹੈ ਔਰ ਯਤਨ ਕਰੀਏ ਕਿ ਨਿਤਨੇਮੀ ਗੁਰਸਿੱਖ ਪਿਆਰਿਆਂ ਦੀ ਤਰ੍ਹਾਂ ਜੋ ਬਾਣੀ ਦੇ ਪ੍ਰੇਮੀ ਗੁਰਸਿੱਖ ਹਨ, ਜੋ ਪੰਜ ਬਾਣੀਆਂ ਦੇ ਨਿਤਨੇਮ ਤੋਂ ਇਲਾਵਾ ਪੰਜ ਗ੍ਰੰਥੀ ਦਾ ਨਿਤਨੇਮ ਵੀ ਕਰਦੇ ਨੇ, ਉਹਨਾਂ ਗੁਰਮੁਖਾਂ ਦੀ ਤਰ੍ਹਾਂ ਆਪਾਂ ਵੀ ਆਪਣੇ ਜੀਵਨ ਦਾ ਅੰਗ ਬਣਾਈਏ ਕਿ ਇਹਨਾਂ ਬਾਣੀਆਂ ਦਾ ਨਿਤਨੇਮ ਕਰਿਆ ਕਰੀਏ, ਆਓ ਪ੍ਰੇਮ ਸਹਿਤ ਸਰਵਣ ਕਰੀਏ।
ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓਅੰਕਾਰ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਬ੍ਰਹਮਾ ਉਤਪਾਤ। ਓਅੰਕਾਰ ਕੀਆ ਜਿਨ ਚਿਤ। ਓਅੰਕਾਰ ਸੈਲ ਯੁਗ ਭਏ। ਓਅੰਕਾਰ ਵੇਦ ਨਿਰਮਏ। ਓਅੰਕਾਰ ਸ਼ਬਦ ਉਧਰੇ। ਓਅੰਕਾਰ ਗੁਰਮੁਖ ਤਰੇ।
ਇੱਕ ਬੇਨਤੀ ਜ਼ਰੂਰ ਹੈ, ਗਿਆਨੀ ਜੀ ਨੇ ਦਾਸ ਨੂੰ ਆਗਿਆ ਕੀਤੀ ਹੈ। ਆਪ ਜੀ ਨੇ ਸਾਰੀ ਉਥਾਨਕਾ ਸਤਿਕਾਰਯੋਗ ਗਿਆਨੀ ਜੀ ਕੋਲੋਂ ਸੁਣੀ ਹੈ, ਪਰ ਅੱਜ ਕੱਲ੍ਹ ਦੇ ਜਿਹੜੇ ਸਾਡੇ ਪ੍ਰਚਾਰਕ ਕਥਾਵਾਚਕ ਹਨ, ਜਿਸ ਤਰ੍ਹਾਂ ਗਿਆਨੀ ਜੀ ਨੇ ਕੱਲ੍ਹ ਵੀ ਆਪ ਜੀ ਨੂੰ ਬੇਨਤੀ ਕੀਤੀ ਕਿ ਆਪਾਂ ਸਮ ਦ੍ਰਿਸ਼ਟੀ ਨਹੀਂ ਰੱਖਦੇ, ਜੋ ਓਅੰਕਾਰ ਮੰਗਲ ਹੈ ਇਹ ਅਨਾਦੀ ਕਾਲ ਤੋਂ ਹੈ, ਪਰਮਾਤਮਾ ਦਾ ਵਾਚਕ ਹੈ। ਔਰ ਜਿਨ੍ਹਾਂ ਨੇ ਦੂਸਰੇ ਗ੍ਰੰਥਾਂ ਦਾ, ਅੰਨੇ ਮਤ ਦੇ ਗ੍ਰੰਥਾਂ ਦਾ ਅਧਿਐਨ ਨਹੀਂ ਕੀਤਾ ਹੁੰਦਾ ਜਾਂ ਸੰਪਰਦਾਵਾਂ ਵਿੱਚ ਨਹੀਂ ਰਹੇ ਹੁੰਦੇ, ਉਹ ਕਹਿੰਦੇ ਹਨ ਕਿ ਓਅੰਕਾਰ ਜੋ ਹੈ ਪਹਿਲੇ ਨਹੀਂ ਸੀ, ਸ਼ਾਸਤਰਾਂ ਵਿੱਚ ਨਹੀਂ ਹੈ, ਵੇਦਾਂ ਵਿੱਚ ਨਹੀਂ ਹੈ। ਪਰੰਤੂ ਐਸਾ ਨਹੀਂ ਹੈ, ਸੰਪਰਦਾਵਾਂ ਵਾਲੇ ਗਿਆਨੀ ਮਹਾਂਪੁਰਸ਼ ਇਹ ਸਾਰੀਆਂ ਗੱਲਾਂ ਦੱਸਦੇ ਹਨ, ਔਰ ਐਸਾ ਸ਼ਾਸਤਰ ਦਾ ਵਚਨ ਵੀ ਹੈ, ਇੱਕ ਸ਼ਰੂਤੀ ਵੀ ਹੈ ਵੇਦ ਦੀ, ਇਹਦੇ ਵਿੱਚ ਪ੍ਰਮਾਣ ਵੀ ਹੈ। ਸ਼ਰੂਤੀ ਵਿੱਚ ਲਿਖਿਆ ਹੋਇਆ ਹੈ ਓਅੰਕਾਰਸਚਾਤ ਸ਼ਬਦਸਚਾ ਦਵਾਵੇਤੌ ਬ੍ਰਹਮਣਾ ਪੁਰਾ ਕੰਠਮ ਭਿੱਤਵਾ ਵਿਰਣ ਜਾਤੌ ਤਸਮਾਤ ਮਾਂਗਲ ਕਾਵੁਭਉ। ਇਸ ਦਾ ਅਰਥ ਹੈ ਕਿ ਓਅੰਕਾਰ ਔਰ ਅੱਥ ਸ਼ਬਦ, ਇੱਕ ਅੱਥ ਸ਼ਬਦ ਵੀ ਬਹੁਤ ਦਸਮ ਗ੍ਰੰਥ ਸਾਹਿਬ ਵਿੱਚ ਤਾਂ ਬਹੁਤ ਆਉਂਦਾ ਹੈ, ਇਤਿਹਾਸਕ ਗ੍ਰੰਥਾਂ ਵਿੱਚ ਵੀ ਆਉਂਦਾ ਹੈ। ਅੱਥ ਬਚਿੱਤਰ ਨਾਟਕ ਲਿਖੇ ਅਤੇ ਇਸ ਤਰ੍ਹਾਂ ਮਹਾਰਾਜ ਜੀ ਲਿਖਦੇ ਹਨ, ਭਾਈ ਸੰਤੋਖ ਸਿੰਘ ਜੀ ਨੇ ਵੀ ਲਿਖਿਆ, ਅੱਥ ਸ਼ਬਦ ਵੀ ਮੰਗਲ ਦਾ ਵਾਚਕ ਹੈ, ਓਅੰਕਾਰ ਵੀ ਮੰਗਲ ਦਾ ਵਾਚਕ ਹੈ। ਉਹ ਸ਼ਰੂਤੀ ਕਹਿੰਦੀ ਹੈ ਕਿ ਓਅੰਕਾਰ ਸ਼ਬਦ ਔਰ ਅੱਥ ਸ਼ਬਦ ਦੋਨੋਂ ਹੀ ਬ੍ਰਹਮਾ ਦੇ ਮੁੱਖ ਤੋਂ, ਜਦੋਂ ਬ੍ਰਹਮਾ ਨੇ ਉਪਦੇਸ਼ ਦਿੱਤਾ ਆਪਣੇ ਸੇਵਕਾਂ ਨੂੰ, ਆਪਣੇ ਚੇਲਿਆਂ ਨੂੰ, ਭਾਵ ਉਹਨਾਂ ਮੰਗਲ ਰੂਪ ਵਿੱਚ ਇਹ ਦੋਨੇ ਸ਼ਬਦ ਬੋਲੇ, ਪਰਮਾਤਮਾ ਦੇ ਵਾਚਕ ਹਨ, ਮੰਗਲ ਵਾਚਕ ਹਨ। ਕਹਿਣ ਦਾ ਭਾਵ ਹੈ ਕਿ ਓਅੰਕਾਰ ਪਰਮਾਤਮਾ ਦਾ ਵਾਚਕ ਸ਼ਬਦ ਹੈ, ਪਹਿਲੇ ਤੋਂ ਹੀ ਮੌਜੂਦ ਹੈ, ਪਰੰਤੂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਬਹੁਤ ਕਿਰਪਾ ਕੀਤੀ, ਜਿਸ ਤਰ੍ਹਾਂ ਬਹੁਤ ਵਿਸਥਾਰ ਹੈ ਕਿ ਸਤਿਗੁਰੂ ਜੀ ਨੇ ਨਾਲ ਏਕਾ ਲਾ ਕੇ ਬਖਸ਼ਿਸ਼ ਕੀਤਾ ਹੈ, ਬਹੁਤ ਵਿਸਥਾਰ ਨਾਲ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਪਰੰਤੂ ਓਅੰਕਾਰ ਔਰ ਅੱਥ ਸ਼ਬਦ ਇਹ ਦੋਨੋਂ ਹੀ ਮੰਗਲਵਾਚਕ ਹਨ, ਔਰ ਬ੍ਰਹਮਾ ਜੀ ਨੇ ਜਦੋਂ ਉਪਦੇਸ਼ ਦਿੱਤਾ, ਇਹ ਵੇਦ ਕਹਿੰਦਾ ਹੈ ਕਿ ਓਅੰਕਾਰ ਅਸਚਾ ਅੱਥ ਸ਼ਬਦ ਅਸਚਾ ਦਵਾਵੇਤੌ ਬ੍ਰਹਮਣਾ ਪੁਰਾ ਕੰਠਮ ਭਿੱਤਵਾ, ਉਹਨਾਂ ਦੇ ਕੰਠ ਨੂੰ ਪਾੜ ਕਰਕੇ ਭਾਵ ਜਦੋਂ ਉਹ ਬੋਲੇ ਇਹ ਦੋਨੇ ਸ਼ਬਦ ਉਹਨਾਂ ਦੇ ਮੁੱਖ 'ਚੋਂ ਨਿਕਲੇ, ਇਸ ਕਰਕੇ ਦੋਨੋਂ ਮੰਗਲਵਾਚਕ ਹਨ। ਦਾਸ ਨੇ ਇਸ ਕਰਕੇ ਬੇਨਤੀ ਕੀਤੀ ਕਿ ਜਿੰਨਾ ਚਿਰ ਆਪਾਂ ਦੂਸਰੇ ਗ੍ਰੰਥਾਂ ਦਾ ਅਧਿਐਨ ਨਹੀਂ ਕਰਦੇ, ਉਹਨਾਂ 'ਤੇ ਕਟਾਕਸ਼ ਨਹੀਂ ਕਰਨਾ ਚਾਹੀਦਾ ਕਿ ਉਹਨਾਂ ਵਿੱਚ ਇਹ ਹੈ ਹੀ ਨਹੀਂ, ਅਸੀਂ ਪੜ੍ਹੇ ਨਹੀਂ ਉਹ ਅਲੱਗ ਗੱਲ ਹੈ, ਪਰ ਆਪਾਂ ਜਦੋਂ ਅਧਿਐਨ ਕਰਦੇ ਹਾਂ ਫਿਰ ਪਤਾ ਚੱਲਦਾ ਹੈ। ਸਮ ਦ੍ਰਿਸ਼ਟੀ ਨਾਲ ਅਧਿਐਨ ਕਰੀਏ। ਗਿਆਨੀ ਜੀ ਆਪ ਜੀ ਨੂੰ ਰੋਜ਼ ਇਹ ਬੇਨਤੀ ਕਰਦੇ ਹਨ ਕਿ ਆਪਾਂ ਜਿੰਨਾ ਚਿਰ ਦੂਸਰੇ ਗ੍ਰੰਥਾਂ ਦਾ, ਦੂਸਰੇ ਧਰਮਾਂ ਬਾਰੇ ਨਹੀਂ ਜਾਣਦੇ, ਉਹਨਾਂ ਚਿਰ ਉਹਨਾਂ 'ਤੇ ਆਪਾਂ ਕੋਈ ਕਿੰਤੂ ਪਰੰਤੂ ਨਾ ਕਰੀਏ, ਆਪਾਂ ਬਾਣੀ ਦੇ ਉੱਤੇ ਸ਼ਰਧਾ ਨਿਸ਼ਠਾ ਵਿਸ਼ਵਾਸ ਰੱਖੀਏ। ਇਹ ਦਾਸ ਨੇ ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕੀਤੀ ਹੈ, ਹੁਣ ਗਿਆਨੀ ਜੀ ਆਪ ਜੀ ਨੂੰ ਫਿਰ ਦੱਸਣਗੇ ਇਹਦੇ ਬਾਰੇ।
ਖਾਲਸਾ ਜੀ, ਜੋ ਬਚਨ ਆਪ ਜੀ ਨੇ ਸਰਵਣ ਕੀਤੇ ਨੇ ਇਹ ਕਈ ਆਪਣੇ ਵੀਰਾਂ ਦੇ ਮੂੰਹੋਂ ਸੁਣੀਦਾ ਕਿ ਪਹਿਲਾਂ ਇਕੱਲਾ ਓਮ ਲਫਜ਼ ਸੀ ਅਤੇ ਸਤਿਗੁਰੂ ਨਾਨਕ ਦੇਵ ਜੀ ਨੇ ਓਅੰਕਾਰ ਕਿਹਾ। ਨਹੀਂ, ਸਤਿਗੁਰੂ ਜੀ ਨੇ ਓਅੰਕਾਰ ਦੇ ਨਾਲ ਏਕਾ ਲਗਾਇਆ। ਓਅੰਕਾਰ ਲਫਜ਼ ਪਹਿਲਾਂ ਵੀ ਮੌਜੂਦ ਸੀ, ਜੇ ਮੌਜੂਦ ਸੀ ਤਾਂ ਹੀ ਤਾਂ ਓਅੰਕਾਰ ਨਾਮ ਦਾ ਮੰਦਰ ਬਣਿਆ ਨਾ, ਜਿੱਥੇ ਜਾ ਕੇ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ। ਜੇ ਮੌਜੂਦ ਹੀ ਨਾ ਹੁੰਦਾ ਇਹ ਅੱਖਰ ਤਾਂ ਉਸ ਮੰਦਰ ਦਾ ਨਾਮ ਇਹ ਓਅੰਕਾਰ ਕਿਵੇਂ ਹੁੰਦਾ? ਪਰ ਇੰਨਾ ਜ਼ਰੂਰ ਹੈ, ਵੱਖੋ ਵੱਖਰੇ ਮਤਾਂ ਦੇ ਮੁਤਾਬਕ ਓਅੰਕਾਰ ਦੇ 63 ਭੇਦ ਮੰਨੇ ਗਏ ਸੀ, 63 ਤਰ੍ਹਾਂ ਦੇ ਫਰਕ। ਸੋ ਇਸ ਪ੍ਰਕਾਰ ਤ੍ਰਿਦ੍ਰਿਸ਼ਟਾ ਰੂਪ, ਤ੍ਰਿਅੰਬਕ ਰੂਪ, ਤਰ੍ਹਾਂ ਤਰ੍ਹਾਂ ਕਰਕੇ ਉਸ ਓਅੰਕਾਰ ਦੇ 63 ਭੇਦ ਮੰਨੇ ਸਨ। ਬਹੁਤ ਡੂੰਘਾ ਇਹ ਗਿਆਨ ਹੈ ਅਤੇ ਇਸ ਦੀ ਵਿਆਖਿਆ ਲਈ ਘੰਟਿਆਂ ਬੱਧੀ ਸਮਾਂ ਚਾਹੀਦਾ। ਪਰ ਸਤਿਗੁਰੂ ਮਹਾਰਾਜ ਜੀ ਨੇ ਉਹ ਭੇਦ ਸਾਰੇ ਮਿਟਾਉਂਦਿਆਂ ਹੋਇਆਂ ਪਹਿਲਾਂ ਆਰੰਭ ਵਿੱਚ ਏਕਾ ਲਾ ਕੇ ਉਚਾਰਨ ਕਰ ਦਿੱਤਾ, ਇੱਕ ਓਅੰਕਾਰ। ਉਹ ਓਅੰਕਾਰ ਜੋ ਉਚਾਰਨ ਮਾਤਰ ਸੇ ਸਭ ਦੀ ਰੱਖਿਆ ਕਰਨ ਵਾਲਾ ਹੈ, ਜੋ ਸਰਬ ਦਾ ਪ੍ਰਕਾਸ਼ਕ ਹੈ, ਉਹ ਓਅੰਕਾਰ ਇੱਕ ਹੈ। ਉਹ ਪਰਮਾਤਮਾ ਇੱਕੋ ਇੱਕ ਹੈ। ਉਹੀ ਅਕਾਲ ਪੁਰਖ ਵਾਹਿਗੁਰੂ ਸਜਾਤੀ ਬਜਾਤੀ ਸਵੈਗਤ ਭੇਦ ਤੋਂ ਰਹਿਤ ਹੋਣ ਕਰਕੇ ਇੱਕ ਹੈ। ਦੇਸ ਕਾਲ ਵਸਤੂ ਪ੍ਰਸ਼ੇਦ ਰਹਿਤ ਹੋਣ ਕਰਕੇ ਇੱਕ ਹੈ। ਹੁਣ ਜੇ ਇਹਨਾਂ ਬਚਨਾਂ ਦੀ ਹੀ ਵਿਆਖਿਆ ਕਰਨ ਲੱਗੀਏ, ਦੇਸ ਕਾਲ ਵਸਤੂ ਕੀ ਹੈ, ਸੁਜਾਤੀ ਬਜਾਤੀ ਸਵੈਗਤ ਭੇਦ ਕੀ ਹੈ, ਤਾਂ ਇਹ ਵੀ ਬਹੁਤ ਲੰਬੇਰਾ ਸਮਾਂ ਚਾਹੀਦਾ। ਸ਼ੋਕ ਕਿ ਅੱਜ ਦੇ ਸਾਡੇ ਜਿਹੜੇ ਕਥਾ ਦੀ ਪੜ੍ਹਾਈ ਪੜ੍ਹਨ ਵਾਲੇ ਨੇ ਉਹ ਇਸ ਪੁਰਾਤਨ ਵਿੱਦਿਆ ਨੂੰ ਛੱਡ ਗਏ, ਸਾਡੇ ਵਿੱਚੋਂ ਛੁਡਾ ਦਿੱਤੀ ਗਈ, ਸਾਨੂੰ ਇਸ ਵਿੱਦਿਆ ਤੋਂ ਖਾਲੀ ਕਰ ਦਿੱਤਾ ਗਿਆ, ਵਾਂਝੇ ਕਰ ਦਿੱਤਾ ਗਿਆ, ਜੋ ਇਹ ਬਹੁਤ ਹੀ ਡੂੰਘੇਰੀ ਬਹੁਤ ਹੀ ਉਚੇਰੀ ਵਿੱਦਿਆ ਹੈ। ਸੋ ਇਸ ਪ੍ਰਕਾਰ ਉਹਨਾਂ ਭੇਦਾਂ ਨੂੰ ਖਤਮ ਕਰਕੇ ਜੋ 63 ਪ੍ਰਕਾਰ ਦੇ ਭੇਦ ਸਨ, ਏਕਾ ਲਾ ਕੇ ਸਤਿਗੁਰਾਂ ਨੇ ਜਣਾਇਆ ਕਿ ਉਹ ਓਅੰਕਾਰ ਇੱਕ ਹੈ। ਅਤੇ ਉਸ ਪਰਮਾਤਮਾ ਨੂੰ ਓਅੰਕਾਰ ਕਹਿੰਦਿਆਂ ਹੋਇਆਂ ਉਸ ਪਰਮਾਤਮਾ ਨਾਲ ਵਾਹਿਗੁਰੂ ਨਾਲ ਜੁੜਨ ਦਾ ਹੀ ਉਪਦੇਸ਼ ਮਹਾਰਾਜ ਫੁਰਮਾਨ ਕਰਦੇ ਨੇ। ਓਅੰਕਾਰ ਨੇ ਹੀ ਬ੍ਰਹਮਾ ਦੀ ਉਤਪਤੀ ਕੀਤੀ, ਓਅੰਕਾਰ ਨੇ ਹੀ ਸਾਰੇ ਜਿੰਨੇ ਇਹ ਯੁੱਗ ਨੇ ਇਹ ਬਣਾਏ, ਪਹਾੜ ਪਰਬਤ ਬਣਾਏ, ਇਹ ਸਾਰਾ ਸੰਸਾਰ। ਪੰਚਮ ਪਾਤਸ਼ਾਹ ਜੀ ਦੇ ਬਚਨ, ਓਅੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ, ਵਣ ਤ੍ਰਿਣ ਤ੍ਰਿਭਵਨ ਪਾਣੀ, ਚਾਰ ਵੇਦ ਚਾਰੇ ਖਾਣੀ, ਖੰਡ ਦੀਪ ਸਭ ਲੋਆ, ਏਕ ਕੁਆਵੈ ਤੇ ਸਭ ਹੋਵਾ। ਇੱਥੇ ਵੀ ਆਪਾਂ ਪੜ੍ਹ ਰਹੇ ਹਾਂ ਕਿ ਓਅੰਕਾਰ ਨੇ ਹੀ ਵੇਦਾਂ ਦਾ ਨਿਰਮਾਣ ਕੀਤਾ। ਸੋ ਇਸ ਪ੍ਰਕਾਰ ਓਅੰਕਾਰ ਨੂੰ ਕਹਿ ਕੇ ਹੀ ਗੁਰਮੁਖ ਪਿਆਰੇ ਗੁਰੂ ਕੀ ਕਿਰਪਾ ਨਾਲ ਸੰਸਾਰ ਸਾਗਰ ਤੋਂ ਤਰ ਗਏ। ਇਉਂ ਉਹ ਪਰਮਾਤਮਾ ਓਅੰਕਾਰ ਹੈ ਜੋ ਸਰਬ ਦਾ ਪ੍ਰਕਾਸ਼ਕ ਹੈ, ਅਤੇ ਉਹ ਵਾਹਿਗੁਰੂ ਇੱਕ ਹੈ, ਉਹ ਸਤ ਚੇਤਨ ਆਨੰਦ ਸਰੂਪ ਹੈ। ਹੁਣ ਸਤਿਗੁਰ ਪ੍ਰਸਾਦ ਦਾ ਸਿੱਧਾ ਹੀ ਅਰਥ ਸਾਡੇ ਵੀਰ ਕਰ ਜਾਂਦੇ ਨੇ ਕਿ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ। ਇਹ ਅਰਥ ਵੀ ਗਲਤ ਨਹੀਂ, ਇਹ ਠੀਕ ਹੈ, ਪ੍ਰਸੰਗਕ ਹੈ। ਪਰ ਅਸਲ ਵਿੱਚ ਸਤ ਗੁਰ ਪ੍ਰਸਾਦ, ਸਤ ਤੋਂ ਭਾਵ ਨਿਸ਼ਚੇ ਵਾਚਕ, ਇੱਕ ਰਸ ਰਹਿਣ ਵਾਲਾ, ਕਦੇ ਨਾਸ ਨਾ ਹੋਣ ਵਾਲਾ, ਗੁਰ ਤੋਂ ਭਾਵ ਚੇਤਨ ਰੂਪ, ਪ੍ਰਸਾਦ ਤੋਂ ਭਾਵ ਆਨੰਦ ਰੂਪ, ਸਤ ਗੁਰ ਪ੍ਰਸਾਦ। ਇਸੇ ਨੂੰ ਹੀ ਕਿਹਾ ਜਾਂਦਾ ਸਤ ਚੇਤਨ ਆਨੰਦ। ਅਤੇ ਸਤ ਚੇਤਨ ਆਨੰਦ ਨੂੰ ਹੀ ਕਲਗੀਧਰ ਪਿਤਾ ਜੀ ਨੇ ਇਕੱਠੇ ਕਰਕੇ ਬਚਨ ਕਿਹਾ ਸੱਚ ਦਾ ਆਨੰਦ। ਇਹ ਆਰੰਭ ਵਾਲੇ ਦਿਨ ਵਿੱਚ ਵੀ ਬੇਨਤੀਆਂ ਕੀਤੀਆਂ ਸਨ, ਸੱਚ ਦਾ ਆਨੰਦ ਤੋਂ ਭਾਵ ਸਤ ਚੇਤ ਆਨੰਦ, ਜੋ ਸੱਚ ਹੈ, ਚੇਤਨ ਰੂਪ ਹੈ ਅਤੇ ਆਨੰਦ ਰੂਪ ਹੈ। ਸਤ ਚੇਤ ਆਨੰਦ ਤੋਂ ਭਾਵ ਹੈ ਸਤ ਗੁਰ ਪ੍ਰਸਾਦ। ਸੋ ਇਸ ਪ੍ਰਕਾਰ ਉਹ ਓਅੰਕਾਰ ਇੱਕ ਹੈ। ਉਸ ਇੱਕ ਦੀ ਸਿਫਤ ਸਲਾਹ ਦੇ ਵਿੱਚ ਮਹਾਰਾਜ ਇਹ ਸਾਰੀ ਪਾਵਨ ਬਾਣੀ ਉਚਾਰਨ ਕਰਦੇ ਨੇ, ਔਰ 52 ਅੱਖਰਾਂ ਦੇ ਰਾਹੀਂ ਉਸ ਇੱਕ ਨਾਲ ਜੁੜਨ ਦਾ ਸਾਨੂੰ ਸਭਨਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ।
ਓਅੰਕਾਰ ਸ਼ਬਦ ਉਧਰੇ, ਓਅੰਕਾਰ ਗੁਰਮੁਖ ਤਰੇ, ਓ ਨਮ ਅੱਖਰ ਸੁਣੋ ਵਿਚਾਰ, ਓ ਨਮ ਅੱਖਰ ਤ੍ਰਿਭਵਨ ਸਾਰ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਉ, ਸੱਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ, ਗੁਰਮੁਖ ਵਸਤ ਪ੍ਰਾਪਤ ਹੋਵੈ, ਚੁਣ ਲੈ ਮਾਣਕ ਮੋਤੀ, ਸਮਝੈ ਸੂਝੈ ਪੜ ਪੜ ਬੂਝੈ, ਅੰਤ ਨਿਰੰਤਰ ਸਾਚਾ, ਗੁਰਮੁਖ ਦੇਖੈ ਸੱਚ ਸੰਮਾਲੇ ਬਿਨ ਸਾਚੇ ਜਗ ਕਾਚਾ ਧੱਦੈ ਧਰਮ ਧਰੇ ਧਰਮਾਪੁਰ ਗੁਣਕਾਰੀ ਮਨ ਧੀਰਾ ਧੱਦੈ ਧੂਲ ਪੜੈ ਮੁਖ ਮਸਤਕ ਕੰਚਨ ਭਏ ਮਨੂਰਾ ਧਨ ਧਰਣੀ ਧਾਰ ਆਪ ਅਜੋਨੀ ਤੋਲ ਬੋਲ ਸੱਚ ਪੂਰਾ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ।
ਇਹ ਉਹ ਪਾਵਨ ਪੰਗਤੀ ਹੈ ਜਿਸ ਦੇ ਬਾਰੇ ਸੰਤ ਜੀ ਨੇ ਪਹਿਲਾਂ ਵੀ ਆਪ ਜੀ ਨਾਲ ਬਚਨ ਸਾਂਝਾ ਕੀਤਾ ਸੀ ਕਿ ਇਸ ਪੰਗਤੀ ਵਿੱਚ ਕੈ ਦੀ ਜਗ੍ਹਾ ਕੇ ਪੜੇ ਜਾਣ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਲਗੀਧਰ ਪਾਤਸ਼ਾਹ ਜੀ ਨੇ ਸਿੱਖ ਨੂੰ ਚਪੇੜਾਂ ਮਰਵਾਈਆਂ ਸਨ ਅਤੇ ਜਦੋਂ ਰੋਸ ਨਾਲ ਭਰੇ ਹੋਏ ਉਸ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਜੇ ਬਾਣੀ ਪੜ੍ਹਦਿਆਂ ਵੀ ਮਾਰ ਪੈਣੀ ਹੈ ਤਾਂ ਸਾਡਾ ਭਲਾ ਕਿੱਥੇ ਹੋਵੇਗਾ। ਮਹਾਰਾਜ ਜੀ ਨੇ ਆਪਣੀ ਹਜ਼ੂਰੀ ਵਿੱਚ ਇਹ ਪੰਗਤੀ ਫਿਰ ਪੜ੍ਹਨ ਵਾਸਤੇ ਕਿਹਾ। ਜਿਵੇਂ ਰਸਨਾ ਅਤੇ ਉਚਾਰਨ ਪੱਕਾ ਸੀ ਸਿੱਖ ਫਿਰ ਇਵੇਂ ਹੀ ਪੜ੍ਹ ਗਿਆ ਸੀ ਕਿ ਜਾਣੈ ਗੁਰਸੂਰਾ। ਇੱਥੇ ਫਿਰ ਸਤਿਗੁਰਾਂ ਨੇ ਸਮਝਾਇਆ ਸੀ ਗੁਰਬਾਣੀ ਸਾਡੇ ਅੰਗ ਹਨ, ਜੋ ਲਗ ਮਾਤਰ ਅੱਖਰਾਂ ਦਾ ਖਿਆਲ ਨਹੀਂ ਰੱਖਦਾ, ਗੁਰਬਾਣੀ ਦਾ ਉਚਾਰਨ ਗਲਤ ਕਰਦਾ ਹੈ, ਉਹ ਸਾਡੇ ਅੰਗ ਭੰਗ ਕਰਦਾ ਹੈ, ਸਾਡੇ ਰੋਮਾਂ ਨੂੰ ਪੁੱਟਦਾ, ਇਉਂ ਵੱਡੀ ਬੇਅਦਬੀ ਹੁੰਦੀ ਹੈ। ਉਸ ਸਿੱਖ ਨੇ ਤਾਂ ਗਲ ਪੱਲਾ ਪਾ ਖਿਮਾ ਮੰਗੀ ਸੀ, ਪਰ ਭਾਈ ਦਇਆ ਸਿੰਘ ਜੀ ਇਤਿਹਾਦਿਕ ਮੁਖੀ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਕਲਯੁਗੀ ਸੰਸਾਰਕ ਜੀਵ ਥੋੜ੍ਹੀ ਮਤ ਵਾਲੇ ਹਨ, ਗੁਰਬਾਣੀ ਦੇ ਗੂੜ ਆਸ਼ੇ ਨੂੰ ਭਾਵ ਅਰਥਾਂ ਨੂੰ ਸਮਝ ਨਹੀਂ ਸਕਦੇ, ਕਿਰਪਾ ਕਰਕੇ ਸਾਨੂੰ ਗੁਰਬਾਣੀ ਦੇ ਅਰਥ ਸਮਝਾਓ ਅਤੇ ਸ਼ੁੱਧ ਪਾਠ ਦੀ ਸੰਥਿਆ ਕਰਵਾਓ। ਕਿਉਂਕਿ ਉਦੋਂ ਸਤਿਗੁਰਾਂ ਨੇ ਦੱਸਿਆ ਸੀ ਨਾ, ਕੈ ਦਾ ਅਰਥ ਹੈ ਜਾਂ ਅਥਵਾ, ਕੇ ਦਾ ਅਰਥ ਹੈ ਕੀ, ਪੰਗਤੀ ਦਾ ਅਰਥ ਹੈ ਕਰਤੇ ਕੀ ਮਿਤ ਕਰਤਾ ਜਾਣੈ, ਕਰਤੇ ਅਕਾਲ ਪੁਰਖ ਵਾਹਿਗੁਰੂ ਦੀ ਮਿਤ ਮਰਜ਼ਾਦਾ ਵਡਿਆਈ ਨੂੰ ਪਰਮਾਤਮਾ ਹੀ ਜਾਣਦਾ, ਕਹਿ ਜਾਣੈ ਗੁਰਸੂਰਾ। ਅਤੇ ਜਾਂ ਜੋ ਪਰਮਾਤਮਾ ਦਾ ਪ੍ਰਤੱਖ ਸਰੂਪ ਸ਼ਬਦ ਸੂਰਮਾ ਗੁਰੂ ਹੈ ਉਹ ਜਾਣਦਾ ਹੈ, ਜਾਂ ਵਾਹਿਗੁਰੂ ਆਪ ਜਾਣਦਾ ਜਾਂ ਸਤਿਗੁਰੂ ਜਾਣਦੇ ਨੇ। ਤੂੰ ਪੜ੍ਹ ਗਿਆ ਕੇ ਜਾਣੈ ਗੁਰਸੂਰਾ, ਇਹਦਾ ਭਾਵ ਬਣ ਗਿਆ ਕਿ ਕਰਤੇ ਪਰਮਾਤਮਾ ਦੀ ਮਿਤ ਮਰਜ਼ਾਦਾ ਵਡਿਆਈ ਨੂੰ ਕਰਤਾ ਹੀ ਜਾਣਦਾ, ਗੁਰੂ ਕੀ ਜਾਣਦਾ, ਕੀ ਜਾਣਦਾ ਤੋਂ ਭਾਵ ਕਿ ਕੁਝ ਵੀ ਨਹੀਂ ਜਾਣਦਾ। ਅਤੇ ਜੇ ਗੁਰੂ ਨਹੀਂ ਜਾਣਦਾ ਤਾਂ ਗੁਰੂ ਸਿੱਖ ਨੂੰ ਗਿਆਨ ਕਿਵੇਂ ਦੇਵੇਗਾ, ਇਉਂ ਇਹ ਅਨਰਥ ਹੋ ਜਾਂਦਾ ਹੈ। ਬੇਨਤੀ ਸੀ ਗੁਰਸਿੱਖਾਂ ਦੀ, ਸਾਨੂੰ ਅਰਥ ਬੋਧ ਕਰਾਓ, ਸਾਨੂੰ ਪਾਠ ਬੋਧ ਕਰਾਓ। ਕਲਗੀਧਰ ਜੀ ਨੇ ਬਚਨ ਕੀਤੇ ਸਨ ਕਿ ਜੰਗਾਂ ਯੁੱਧਾਂ ਦਾ ਸਮਾਂ ਹੈ, ਜਦੋਂ ਇਹ ਸਮਾਂ ਬੀਤੇਗਾ ਇਹਨਾਂ ਜੰਗਾਂ ਤੋਂ ਵਿਹਲੇ ਹੋਵਾਂਗੇ, ਫਿਰ ਅਰਥ ਪੜ੍ਹਾਵਾਂਗੇ। ਸਰਬੰਸ ਕੁਰਬਾਨ ਕਰਨ ਉਪਰੰਤ ਜਦੋਂ ਮੇਰੇ ਦਾਤਾਰ ਪਾਤਸ਼ਾਹ ਦੀਨ ਦੁਨੀਆ ਨੂੰ ਤਾਰਦੇ ਹੋਏ, ਜ਼ੁਲਮ ਦਾ ਟਾਕਰਾ ਕਰਦੇ ਹੋਏ ਔਰ ਮੁਕਤਸਰ ਸਾਹਿਬ ਟੁੱਟੀ ਗੰਢਦੇ ਹੋਏ ਆਖਰ ਸਾਬੋ ਕੀ ਤਲਵੰਡੀ ਵਿਖੇ ਪਹੁੰਚੇ ਸਨ, ਇੱਥੇ ਜੰਗੀ ਕਮਰਕਸਾ ਹਜ਼ੂਰ ਨੇ ਖੋਲ੍ਹਿਆ ਸੀ, ਇੱਥੇ ਵਿਸਰਾਮ ਰੱਖਿਆ। ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਆਪਣੇ ਬਚਨ ਮੁਤਾਬਕ ਇਹ ਅਰਥ ਪੜ੍ਹਾਓ। ਮਹਾਰਾਜ ਜੀ ਨੇ ਧੀਰ ਮਲੀਆਂ ਪਾਸੋਂ ਕਰਤਾਰਪੁਰ ਸਾਹਿਬ ਤੋਂ ਉਹ ਸਤਿਗੁਰੂ ਅਰਜਨ ਦੇਵ ਜੀ ਦਾ ਸਰੂਪ ਲਿਆਉਣ ਵਾਸਤੇ ਸਿੰਘ ਭੇਜੇ ਸੀ, ਪਰ ਉਹਨਾਂ ਈਰਖਾ ਵਿੱਚ ਸੜਿਆ ਹੋਇਆ ਇਨਕਾਰ ਕੀਤਾ, ਨਾਲ ਤਾਨਾ ਮਾਰਿਆ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਉਹ ਰੂਪ ਨੇ ਆਪਣੇ ਕੰਠੋਂ ਉਚਾਰਨ ਕਰਕੇ ਹੋਰ ਲਿਖ ਲੈਣ। ਇਹ ਜਿਹੜਾ ਬੋਲਾ ਸੀ, ਇਹ ਤਾਨਾ ਜੋ ਸੀ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਫਿਰ ਸੰਪਾਦਨਾ ਕਰਨ ਦਾ ਮੁੱਢ ਬਣਿਆ ਸੀ। ਕਲਗੀਧਰ ਪਿਤਾ ਜੀ ਨੇ ਆਪਣੇ ਕੰਠੋਂ ਉਚਾਰਨ ਕਰਕੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਫਿਰ ਨਵੇਂ ਸਿਰੇ ਤੋਂ ਲਿਖਵਾਇਆ, ਨਾਲ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਵੀ ਦਰਜ ਕੀਤੀ ਸੀ। ਭਾਈ ਮਨੀ ਸਿੰਘ ਜੀ ਲਿਖਦੇ, ਬਾਬਾ ਦੀਪ ਸਿੰਘ ਜੀ ਕਾਗਜ਼ ਕਲਮ ਸਿਆਹੀ ਸਾਰੀ ਸਮੱਗਰੀ ਦਾ ਪ੍ਰਬੰਧ ਕਰਦੇ ਸਨ, ਸਤਿਗੁਰੂ ਮਹਾਰਾਜ ਜੋ ਬਾਣੀ ਲਿਖਦੇ ਸ਼ਾਮ ਵਕਤ ਆਪ ਕਥਾ ਕਰਕੇ ਸੁਣਾਉਂਦੇ ਸਨ। ਕੱਤਕ ਸੁਦੀ ਪੂਰਨਮਾਸੀ ਸੰਮਤ 1762 ਬਿਕਰਮੀ ਨੂੰ ਮਹਾਰਾਜ ਜੀ ਨੇ ਇਹ ਮਹਾਨ ਕਾਰਜ ਆਰੰਭ ਕੀਤਾ ਸੀ। 9 ਮਹੀਨੇ 9 ਦਿਨ ਲਗਾਤਾਰ ਇਹ ਪਵਿੱਤਰ ਕਾਰਜ ਚੱਲਿਆ। ਅੰਮ੍ਰਿਤ ਵੇਲੇ ਹਜ਼ੂਰ ਬਾਣੀ ਲਿਖਾਉਂਦੇ, ਪਿਛਲੇ ਪੈਰ ਅਰਥ ਸੁਣਾਉਂਦੇ, ਬੇਅੰਤ ਸੰਗਤਾਂ ਆ ਕੇ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਕਥਾ ਸੁਣਦੀਆਂ, ਅਤੇ ਉਹ ਗੁਰਸਿੱਖ ਪਿਆਰੇ ਜਿਨ੍ਹਾਂ ਨੇ ਸਾਰੀ ਹੀ ਕਥਾ ਸੁਣੀ ਉਹ 48 ਗੁਰਮੁਖ ਸਨ। ਭਾਵੇਂ ਦੀਵਾਨ ਵਿੱਚ ਹੋਰ ਵੀ ਸੰਗਤਾਂ ਆਉਂਦੀਆਂ ਸਨ, ਕੋਈ ਆਏ ਕੋਈ ਚਲੇ ਗਏ, ਪਰ 48 ਸਿੰਘਾਂ ਨੇ ਇੱਕ ਓਅੰਕਾਰ ਤੋਂ 18-10-20 ਤੱਕ ਸੰਪੂਰਨ ਗੁਰੂ ਕੀ ਬਾਣੀ ਦੇ ਅਰਥ ਸਤਿਗੁਰੂ ਜੀ ਦੀ ਰਸਨਾ ਤੋਂ ਸਰਵਣ ਕੀਤੇ। ਐਸਾ ਆਨੰਦ ਕਿ ਜੀਵਨ ਮੁਕਤੀ ਦੇ ਆਨੰਦ ਨੂੰ ਪ੍ਰਾਪਤ ਹੋਏ, ਵਿਦੇਹ ਮੁਕਤ ਹੋਏ। ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਨੂੰ ਇਹ ਸੇਵਾ, ਇਹ ਵਿੱਦਿਆ ਅੱਗੇ ਜਾਰੀ ਰੱਖਣ ਦਾ ਹੁਕਮ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤਾ ਸੀ। ਗੁਰੂ ਕੇ ਹੁਕਮ ਮੁਤਾਬਕ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਰਹਿ ਕੇ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਸੰਭਾਲਦਿਆਂ ਹੋਇਆਂ ਇਹ ਪਰ ਉਪਕਾਰ ਭਰਿਆ ਕਾਰਜ ਅੱਗੇ ਕੀਤਾ। ਇਉਂ ਕਲਗੀਧਰ ਪਿਤਾ ਜੀ ਦੇ ਨਾਲ ਦਮਦਮਾ ਸਾਹਿਬ ਤੋਂ ਜੋ ਵਿੱਦਿਆ ਦੀ ਇਹ ਟਕਸਾਲ ਆਰੰਭ ਹੋਈ, ਦਮਦਮਾ ਸਾਹਿਬ ਤੋਂ ਆਰੰਭ ਹੋਈ ਹੋਣ ਕਰਕੇ ਇਸ ਨੂੰ ਸਿੱਖ ਜਗਤ ਵਿੱਚ ਦਮਦਮੀ ਟਕਸਾਲ ਦੇ ਨਾਮ ਨਾਲ ਜਾਣਿਆ ਗਿਆ। ਇਉਂ ਕਲਗੀਧਰ ਪਿਤਾ ਜੀ ਨੇ ਇਹ ਅਰਥ ਪਰੰਪਰਾ, ਇਹ ਪਾਠ ਬੋਧ ਅਰਥ ਬੋਧ, ਇਹ ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਕੌਮ ਦੇ ਉੱਪਰ ਮਹਾਨ ਪਰ ਉਪਕਾਰ ਕਰਦਿਆਂ ਹੋਇਆਂ ਪਰੰਪਰਾ ਆਰੰਭ ਕੀਤੀ ਸੀ। ਮੁੱਢ ਇਹ ਪੰਗਤੀ ਬਣੀ, ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੇ ਗੁਰਸੂਰਾ। ਜਿਵੇਂ ਸੰਤ ਜੀ ਨੇ ਪਹਿਲਾਂ ਵੀ ਬੇਨਤੀ ਕੀਤੀ, ਲਗਾ ਮਾਤਰਾਂ ਦਾ ਧਿਆਨ ਰੱਖਿਆ ਕਰੀਏ। ਅੱਜ ਸਾਡੇ ਵਿੱਚ ਬੜੀ ਵੱਡੀ ਕਮਜ਼ੋਰੀ ਆ ਗਈ ਕਿ ਲਾਮ ਦੁਲਾਂਗ ਦਾ ਖਿਆਲ ਤਾਂ ਆਪਾਂ ਬਿਲਕੁਲ ਛੱਡ ਹੀ ਦਿੱਤਾ ਹੈ। ਵਿਰਲੇ ਵਿਰਲੇ ਨੇ ਜੋ ਦੁਲਾਵਾਂ ਦਾ ਉਚਾਰਨ ਕਰਦੇ ਹੋਣ, ਨਹੀਂ ਤਾਂ ਦੁਲਾਵਾਂ ਦੀ ਜਗ੍ਹਾ 'ਤੇ ਇੱਕ ਲਾਮ ਹੀ ਆਪਾਂ ਪੜ੍ਹੀ ਜਾਂਦੇ ਹਾਂ। ਬੇਧਿਆਨੀ ਵਿੱਚ, ਲਾਪਰਵਾਹੀ ਵਿੱਚ ਜੇ ਆਪਾਂ ਪਾਠ ਕਰੀਏ ਤਾਂ ਗੁਰੂ ਕੇ ਦੇਣਦਾਰ ਹੋਵਾਂਗੇ। ਭੁੱਲਣਹਾਰ ਹਾਂ, ਰਸਨਾ ਟਪਲਾ ਖਾ ਹੀ ਜਾਂਦੀ ਹੈ, ਕਿਤੇ ਗਲਤ ਪੜ੍ਹਿਆ ਹੀ ਜਾਂਦਾ, ਪਰ ਮਹਾਰਾਜ ਦੇ ਇਹ ਬਚਨ ਨੇ ਕਿ ਜੇ ਇੱਕ ਸ਼ੁੱਧ ਹੋਏ ਪੜ੍ਹੀਐ ਸ਼ੁੱਧ ਕਰ। ਜੇ ਅਚਨਚੇਤ ਰਸਨਾ ਤੋਂ ਗਲਤ ਉਚਾਰਨ ਹੋ ਵੀ ਜਾਵੇ ਤਾਂ ਫਿਰ ਸ਼ੁੱਧ ਕਰਕੇ ਜ਼ਰੂਰ ਪੜ੍ਹੀਏ। ਬੇਪਰਵਾਹੀ ਲਾਪਰਵਾਹੀ ਨਾ ਵਰਤੀਏ, ਸ਼ੁੱਧਤਾ ਦੇ ਨਾਲ ਲਗਾ ਮਾਤਰਾ ਅਤੇ ਅੱਖਰਾਂ ਦਾ ਖਿਆਲ ਕਰਦਿਆਂ ਗੁਰੂ ਕੀ ਪਾਵਨ ਬਾਣੀ ਪੜ੍ਹਿਆ ਕਰੀਏ। ਇਹ ਪੰਗਤੀ ਸਾਡੇ ਸਾਰੇ ਇਤਿਹਾਸ ਦਾ ਕਾਰਨ ਬਣਦੀ ਹੈ, ਜਿੱਥੇ ਮਹਾਰਾਜ ਨੇ ਬਾਣੀ ਸ਼ੁੱਧ ਪੜ੍ਹਨ ਦੀ ਪ੍ਰੇਰਨਾ ਵੀ ਦਿੱਤੀ, ਪਾਠ ਬੋਧ ਅਰ ਅਰਥ ਬੋਧ ਵੀ ਕਰਾਇਆ। ਆਓ ਬਾਣੀ ਅੱਗੇ ਸਰਵਣ ਕਰੀਏ।
ਵਾਹਿਗੁਰੂ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਗਿਆਨੀ ਜੀ ਹੋਣਾ ਨੇ ਬੜੇ ਵਿਸਤਾਰ ਨਾਲ ਦੱਸਿਆ ਕਿ ਭਾਈ ਮਨੀ ਸਿੰਘ ਸਾਹਿਬ ਜੀ ਬਾਣੀ ਲਿਖਦੇ ਗਏ, ਸਤਿਗੁਰੂ ਜੀ ਲਿਖਾਉਂਦੇ ਗਏ, ਬਾਬਾ ਦੀਪ ਸਿੰਘ ਸਾਹਿਬ ਜੀ ਨਾਲ ਹੋਰ ਸਾਰੀ ਉੱਪਰਲੀ ਸੇਵਾ ਵਿੱਚ ਹਾਜ਼ਰ ਸਨ। ਜਿਹੜਾ ਇਹ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਲਿਖਾਇਆ ਸੀ ਸਾਧ ਸੰਗਤ ਜੀ, ਉਸ ਤੋਂ ਹੀ ਚਾਰ ਸਰੂਪ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਲਿਖੇ ਸਨ। ਮੈਨੂੰ ਤਾਂ ਗੱਲ ਕਹਿਣ ਦੀ ਲੋੜ ਪਈ, ਕਈ ਵਿਚਾਰਵਾਨਾਂ ਤੋਂ ਸੁਣਿਆ ਜਾਂਦਾ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਸਿਆਹੀ ਜਾਂ ਕਲਮਾਂ ਘੜਨ ਦੀ ਸੇਵਾ ਕਰਦੇ ਸਨ। ਐਸਾ ਨਹੀਂ, ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਸ ਸਰੂਪ ਤੋਂ ਚਾਰ ਉਤਾਰੇ ਕੀਤੇ ਸਨ, ਇਤਿਹਾਸ ਵਿੱਚ ਲਿਖਤ ਹੈ। ਅਤੇ ਸਤਿਸੰਗ ਜੀ, ਉਹ ਚਾਰੇ ਸਰੂਪ ਜਿਹੜੇ ਨੇ ਉਹ ਚਾਰੇ ਤਖਤਾਂ 'ਤੇ ਭੇਜੇ ਗਏ, ਸ਼੍ਰੀ ਅਕਾਲ ਤਖਤ ਸਾਹਿਬ ਜੀ, ਸ਼੍ਰੀ ਪਟਨਾ ਸਾਹਿਬ ਜੀ, ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜੀ ਅਤੇ ਸ਼੍ਰੀ ਹਜ਼ੂਰ ਸਾਹਿਬ ਸੱਚਖੰਡ ਵਿਖੇ। ਅਤੇ ਇੱਕ ਖਾਸ ਵੀ ਜਿਹੜੀ ਸੀ, ਇੱਕ ਅਰਬੀ ਵਿੱਚ ਵੀ ਸਰੂਪ ਲਿਖਿਆ ਬਾਬਾ ਜੀ ਨੇ। ਇਹ ਚਾਰੇ ਤਖਤਾਂ ਦੇ ਚਾਰ ਸਰੂਪ ਭੇਜੇ। ਅਤੇ ਸਾਧ ਸੰਗਤ ਜੀ, ਇੱਕ ਖਾਸ ਬੀੜ ਜਿਹੜੀ ਸੀ ਉਹ ਬੁੱਢੇ ਦਲ ਦੇ ਨਾਲ ਰਿਹਾ ਕਰਦੀ ਸੀ, ਉਹ ਬਾਅਦ ਵਿੱਚ ਫਿਰ ਕਹਿੰਦੇ ਵੀ ਕਾਬਲ ਵਿੱਚ ਜਦੋਂ ਅਬਦਾਲੀ ਦਾ ਹੱਲਾ ਹੋਇਆ ਉੱਥੇ ਲੈ ਗਏ ਨੇ, ਅਤੇ ਇੱਕ ਧਰਮਸ਼ਾਲਾ ਵਿੱਚ ਦੱਸੀ ਜਾਂਦੀ ਸੀ। ਪਰ ਇੱਥੇ ਭਾਈ ਕਾਨ ਸਿੰਘ ਜੀ ਨਾਭਾ ਨੇ ਲਿਖਿਆ ਵੀ ਅਸੀਂ ਉੱਥੇ ਜਾ ਕੇ ਇਹ ਖੋਜ ਕੀਤੀ ਆ, ਉਹ ਸਰੂਪ ਨਹੀਂ ਸੀ, ਉਹ ਸਰੂਪ ਘੱਲੂ ਘਾਰੇ ਦੇ ਸਮੇਂ ਇਸੇ ਇਲਾਕੇ 'ਚ ਹੀ ਰਹਿ ਗਿਆ। ਹੁਣ ਉਸ ਸਰੂਪ ਬਾਰੇ ਖੋਜ ਜਾਰੀ ਹੈ। ਕਿਸੇ ਮਹਾਂਪੁਰਸ਼ਾਂ ਨੇ ਦੱਸਿਆ ਵੀ ਉੱਥੇ ਉਹ ਘੱਲੂ ਘਾਰੇ ਦੇ ਲਾਗੇ ਜਿਹੜੇ ਪਿੰਡ ਨੇ ਨਾ, ਮਹਿਲ ਕਲਾਂ ਲਾਗੇ, ਉੱਥੇ ਸਰੂਪ ਦੱਸਿਆ ਜਾਂਦਾ ਰਿਹਾ। ਇਹ ਵਿਸਥਾਰ ਸਹਿਤ ਦਾਸ ਨੇ ਮਾਤਾ ਸਾਹਿਬ ਦੇਵਾਂ ਜੀ ਦਾ ਜੀਵਨ ਲਿਖਿਆ, ਉਹਦੇ ਵਿੱਚ ਇਹ ਖੋਲ੍ਹ ਕੇ ਦੱਸਿਆ ਹੋਇਆ ਵਾ। ਅਤੇ ਅੱਗੇ ਬੇਨਤੀ ਵੀ ਕੀਤੀ ਹੈ ਪੰਥ ਨੂੰ ਵੀ ਉਹ ਜਿਹੜਾ ਸਰੂਪ ਹੈ ਉਹਦੀ ਖੋਜ ਕੀਤੀ ਜਾਵੇ। ਮੈਨੂੰ ਤਾਂ ਬੇਨਤੀ ਕਰਨੀ ਪਈ ਕਿਤੇ ਆਏ ਨਾ ਕਿਹਾ ਜਾਵੇ ਬਾਬਾ ਦੀਪ ਸਿੰਘ ਸਾਹਿਬ ਜੀ ਕਿਤੇ ਕਲਮਾ ਕੁਲਮਾ ਘੜਨ ਵਾਸਤੇ ਹੀ ਸਨ, ਨਿਹੰਗ ਨੂੰ ਵਿਚਾਰੇ ਨੂੰ ਹੀ ਰੱਖਿਆ ਛਾਈ ਸੂਈ ਬਣਾਉਣ ਵਾਸਤੇ, ਐਸਾ ਨਹੀਂ ਹੈ। ਵਿਦਵਾਨ ਸੀ, ਮਹਾਂਪੁਰਸ਼ ਸੀ, ਉਹਦੇ ਤੋਂ ਹੀ ਇਹ ਦਮਦਮੀ ਟਕਸਾਲ ਚੱਲੀ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ। ਬਹੁਤ ਸਾਰੇ ਲਿਖਾਰੀਆਂ ਤੋਂ ਇਹ ਸੁਣਿਆ ਜਾਂਦਾ, ਬਹੁਤ ਸਾਰੇ ਵਿਦਵਾਨਾਂ ਤੋਂ ਕਿਹਾ ਜਾਂਦਾ ਹੈ। ਇਹ ਤਾਂ ਬੇਨਤੀ ਕਰਨੀ ਪਈ ਜੀ, ਚਾਰ ਸਰੂਪ ਬਾਬਾ ਜੀ ਨੇ ਉਸ ਸਰੂਪ ਤੋਂ ਲਿਖ ਕੇ ਤਖ਼ਤ ਸਾਹਿਬਾਂ 'ਤੇ ਭੇਜੇ ਸਨ ਜੀ, ਅਤੇ ਅੱਗੇ ਆਪਾਂ ਪਾਠ ਸ਼ਰਵਣ ਕਰੀਏ। ਹਾਂਜੀ
ਹਾਂਜੀ, ਜੋ ਮਹਾਂਪੁਰਖਾਂ ਨੇ ਦੱਸਿਆ ਹੈ ਚਾਰ ਸਰੂਪਾਂ ਦੇ ਉਤਾਰੇ ਬਾਬਾ ਦੀਪ ਸਿੰਘ ਜੀ ਨੇ ਕੀਤੇ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਕਿਸੇ ਹੋਰ ਭਾਸ਼ਾ ਵਿੱਚ ਤਰਜਮਾ ਕਰਨ ਵਾਲੇ ਵੀ ਸਭ ਤੋਂ ਪਹਿਲੇ ਵਿਦਵਾਨ ਬਾਬਾ ਦੀਪ ਸਿੰਘ ਜੀ ਹੀ ਹਨ। ਦੱਸਿਆ ਇਸ਼ਾਰੇ ਮਾਤਰ ਮਹਾਂਪੁਰਖਾਂ ਨੇ ਕਿ ਅਰਬੀ ਭਾਸ਼ਾ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਾਬਾ ਜੀ ਨੇ ਲਿਖਿਆ ਸੀ। ਐਡੇ ਮਹਾਨ ਵਿਦਵਾਨ ਉਹ, ਗੁਰਮੁਖ ਪਿਆਰੇ, ਕੌਮ ਦੇ ਮਹਾਨ ਸ਼ਹੀਦ ਵੀ ਹੋਏ, ਐਡੇ ਵੱਡੇ ਵਿਦਵਾਨ ਵੀ, ਕਿ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਬਾਣੀ ਦਾ ਹੋਰ ਕਿਸੇ ਭਾਸ਼ਾ ਵਿੱਚ, ਅਰਬੀ ਭਾਸ਼ਾ ਵਿੱਚ ਤਰਜਮਾ ਬਾਬਾ ਦੀਪ ਸਿੰਘ ਜੀ ਨੇ ਕੀਤਾ, ਅਰਬ ਦੇਸ਼ਾਂ ਵਿੱਚ ਗੁਰਬਾਣੀ ਦੇ ਪ੍ਰਚਾਰ ਵਾਸਤੇ ਭੇਜਿਆ, ਜੋ ਅੱਜ ਬਗਦਾਦ ਦੀ ਯੂਨੀਵਰਸਿਟੀ ਵਿਖੇ ਦੱਸਿਆ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ ਉਹ ਅਮੋਲ ਧਰੋਹਰ ਪੰਥ ਦੀ ਵੀ ਸਾਡੇ ਸਾਹਮਣੇ ਆਵੇ ਔਰ ਅਸੀਂ ਲਾਹੇ ਪ੍ਰਾਪਤ ਕਰ ਸਕੀਏ। ਆਓ ਬਾਣੀ ਸਰਵਣ ਕਰੀਏ ਜੀ।
ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਰਹਾਉ ਸੱਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ, ਗੁਰਮੁਖ ਵਸਤ ਪ੍ਰਾਪਤ ਹੋਵੈ, ਚੁਣ ਲੈ ਮਾਣਕ ਮੋਤੀ, ਸਮਝੈ ਸੂਝੈ ਪੜ ਪੜ ਬੂਝੈ, ਅੰਤ ਨਿਰੰਤਰ ਸਾਚਾ, ਗੁਰਮੁਖ ਦੇਖੈ ਸਾਚ ਸੰਭਾਲੀ, ਬਿਨ ਸਾਚੇ ਜਗ ਕਾਚਾ, ਧੱਦੈ ਧਰਮ ਧਰੇ ਧਰਮਾ ਪੁਰ, ਗੁਣਕਾਰੀ ਮਨ ਧੀਰਾ, ਧੱਦੈ ਧੂਲ ਪੜੈ ਮੁਖ ਮਸਤਕ, ਕੰਚਨ ਭਏ ਮਨੂਰਾ।
ਧੱਦੈ ਧੂਲ ਪੜੈ ਮੁਖ ਮਸਤਕ, ਭਾਈ ਸਾਹਿਬ ਨੇ ਪਾਠ ਕੀਤਾ ਹੈ, ਇੱਥੇ ਪੜੈ ਨਹੀਂ ਬੋਲਣਾ, ਪੜੈ ਹੀ ਪਾਠ ਹੈ।
ਧਨ ਧਰਣੀ ਧਾਰ ਆਪ ਅਜੂਨੀ, ਤੋਲ ਬੋਲ ਸੱਚ ਪੂਰਾ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ, ਗਿਆਨ ਗਵਾਇਆ ਦੂਜਾ ਪਾਇਆ, ਗਰਬ ਗਲੇ ਬਿਖ ਖਾਇਆ, ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ, ਗਹਿਰ ਗੰਭੀਰ ਗਵਾਇਆ, ਗੁਰ ਸੱਚ ਕਹਿਆ ਅੰਮ੍ਰਿਤ ਲਹਿਆ, ਮਨ ਤਨ ਸੱਚ ਸੁਖਾਇਆ, ਆਪੇ ਗੁਰਮੁਖ ਆਪੇ ਦੇਵਾ, ਆਪੇ ਅੰਮ੍ਰਿਤ ਪੀ ਆਇਆ,
ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ। ਇਹ ਵਿਸਰਾਮ ਹੈ ਆਪ ਜੀ ਨੇ ਸਰਵਣ ਕੀਤਾ ਹੈ, ਕਈ ਭਾਵੈ 'ਤੇ ਰੁਕ ਜਾਂਦੇ ਨੇ ਅਤੇ ਸੁਣੀਐ ਗਹਿਰ ਗੰਭੀਰ ਗਵਾਇਆ ਇਉਂ ਪੜ ਜਾਂਦੇ ਨੇ। ਮਨਮੁਖਾਂ ਦੀ ਹਾਲਤ ਦੱਸੀ ਹੈ ਕਿ ਗੁਰਰਸ ਗੀਤ ਬਾਦ, ਜੋ ਗੁਰੂ ਕੇ ਰਸਮਈ ਗੀਤ ਪਰਮਾਤਮਾ ਦੀ ਸਿਫਤ ਸਲਾਹ ਵਾਲੇ ਹਨ, ਜੋ ਅੰਮ੍ਰਿਤਮਈ ਬਾਣੀ ਹੈ ਗੁਰੂ ਕੇ ਬਚਨ ਨੇ, ਉਹਨਾਂ ਨੂੰ ਮਨਮੁਖ ਵਿਅਰਥ ਹੀ ਜਾਣਦਾ ਹੈ, ਨਹੀਂ ਭਾਵੈ ਸੁਣੀਐ, ਗੁਰੂ ਕੇ ਬਚਨ ਸੁਣਨੇ ਉਹਨੂੰ ਭਾਉਂਦੇ ਹੀ ਨਹੀਂ। ਸੋ ਇਉਂ ਗੁਰਰਸ ਗੀਤ ਬਾਦ ਨਹੀਂ ਭਾਵੈ ਸੁਣੀਐ, ਗਹਿਰ ਗੰਭੀਰ ਗਵਾਇਆ।
ਏਕੋ ਏਕ ਕਹੈ ਸਭ ਕੋਈ, ਹਉਮੈ ਗਰਬ ਵਿਆਪੈ, ਅੰਤਰ ਬਾਹਰ ਏਕ ਪਛਾਣੈ, ਇਉਂ ਘਰ ਮਹਿਲ ਸਿਆਪੈ, ਪ੍ਰਭ ਨੇੜੈ ਹਰ ਦੂਰ ਨ ਜਾਣਹ, ਏਕੋ ਸ੍ਰਿਸ਼ਟ ਸਬਾਈ, ਏਕੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ,
ਇਉਂ ਘਰ ਮਹਿਲ ਸਿਆਪੈ। ਨਿਯੰਨੇ ਦੇ ਉਚਾਰਨ ਵੱਲ ਖਿਆਲ ਰੱਖਣਾ, ਸਜਾਪੈ ਜਾਂ ਹੋਰ ਰੂਪ ਨਹੀਂ ਬਣਾ ਦੇਣਾ, ਸਜਾਪੈ। ਹਾਂਜੀ,
ਇਸ ਕਰਤੇ ਕਾਉ ਕਿਆਉ ਗਹਿਰਾ ਖਾਉ, ਅਫਰਿਓ ਤੁਲਿਓ ਨਾ ਜਾਈ,
ਅਫਰਿਓ ਪਾਠ ਕਰਨਾ ਹੈ, ਅਫਰਿਓ ਨਹੀਂ ਕਰਨਾ।
ਮਾਇਆ ਕੇ ਦੇਵਾਨੇ ਪ੍ਰਾਣੀ, ਝੂਠ ਠਗੌਰੀ ਪਾਈ, ਲੱਭ ਲੋਭ ਮੋਹਤਾਜ ਵਿਗੂਤੇ, ਇਬ ਤਬ ਫਿਰ ਪਛਤਾਈ, ਏਕ ਸਰੇਵੈ ਤਾਂ ਗਦ ਮਿਤ ਪਾਵੈ, ਆਵਣ ਜਾਣ ਰਹਾਈ, ਏਕ ਅਚਾਰ ਰੰਗ ਇੱਕ ਰੂਪ, ਪਾਉਣ ਪਾਣੀ ਅਗਨੀ ਅਸਰੂਪ, ਏਕੋ ਭਵਰ ਭਵੈ ਤਿਹ ਲੋਏ। ਏਕੋ ਬੂਝੈ ਸੂਝੈ ਪਤ ਹੋਏ।
ਏਕੋ ਬੂਝੈ ਸੂਝੈ ਪਤ ਹੋਏ।
ਏਕੋ ਬੂਝੈ ਸੂਝੈ ਪਤ ਹੋਏ। ਗਿਆਨ ਧਿਆਨ ਲੈ ਸੰਸਰ ਰਹੈ ਗੁਰਮੁਖ ਏਕ ਵਿਰਲਾ ਕੋ ਲਹੈ।
ਹਾਂਜੀ, ਵਿਰਲਾ ਤੇ ਵਿਸਰਾਮ ਗੁਰਮੁਖ ਏਕ ਵਿਰਲਾ ਕੋ ਲਹੈ।
ਗੁਰਮੁਖ ਏਕ ਵਿਰਲਾ ਕੋ ਲਹੈ ਜਿਸਨੋਂ ਦੇ ਕਿਰਪਾ ਤੇ ਸੁਖ ਪਾਏ।
ਜਿਸਨੋਂ ਦੇ ਕਿਰਪਾ ਤੇ ਸੁਖ ਪਾਏ।
ਜਿਸਨੋਂ ਦੇ ਕਿਰਪਾ ਤੇ ਸੁਖ ਪਾਏ ਗੁਰੂ ਦੁਆਰਾ ਆਖ ਸੁਣਾਏ। ਊਰਮ ਧੂਰਮ ਜੋਤ ਉਜਾਲਾ ਤੀਨ ਭਵਨ ਮਹਿ ਗੁਰ ਗੋਪਾਲਾ। ਉਗਵਿਆ ਆਸ ਰੂਪ ਦਿਖਾਵੈ ਕਰ ਕਿਰਪਾ ਆਪਣਾ ਘਰ ਆਵੈ। ਊਨਵ ਬਰਸੈ ਨਿਝਰ ਧਾਰਾ ਊਤਮ ਸ਼ਬਦ ਸਵਾਰਣ ਹਾਰਾ। ਇਸ ਏਕੇ ਕਾ ਜਾਣੈ ਭੇਉ ਆਪੇ ਕਰਤਾ ਆਪੇ ਦੇਉ। ਉਗਵੈ ਸੂਰ ਅਸੁਰ ਸੰਹਾਰੈ ਊਚਾ ਦੇਖ ਸ਼ਬਦ ਵਿਚਾਰੈ। ਉਪਰ ਆਦ ਅੰਤ ਤਿਹੁ ਲੋਇ ਆਪੇ ਕਰੈ ਕਥੈ ਸੁਣੈ ਸੋਇ। ਉਹ ਵਿਧਾਤਾ ਮਨ ਤਨ ਦੇ ਉਹ ਵਿਧਾਤਾ ਮਨ ਮੁਖ ਸੋਇ।
ਮਨ ਮੁਖ ਵੱਖਰਾ ਵੱਖਰਾ ਨੰਨੇ ਨੂੰ ਸਿਹਾਰੀ ਆਉਣ ਕਰਕੇ ਇਕੱਠਾ ਮਨ ਮੁਖ ਨਹੀਂ ਬੋਲਣਾ ਜੀ।
ਪ੍ਰਭ ਜਗ ਜੀਵਨ ਅਵਰ ਨ ਕੋਇ ਨਾਨਕ ਨਾਮ ਰੱਤੇ ਪਤ ਹੋਇ। ਰਾਜਨ ਰਾਮ ਰਵੈ ਹਿਤਕਾਰ ਰਣ ਮਹਿ ਲੂਝੈ ਮਨੁਆ ਮਾਰ। ਰਾਤ ਦਿਨੰਤ ਰਹੈ ਰੰਗ ਰਾਤਾ ਤੀਨ ਭਵਨ ਜੁਗ ਚਾਰੇ ਜਾਤਾ। ਜਿਨ ਜਾਤਾ ਸੋ ਤਿਸ ਹੀ ਜੇਹਾ ਆਤ ਨਿਰਮਾਇਲ ਸੀ ਜਸ ਦੇਹਾ। ਰਹਿਸੀ ਰਾਮ ਹਿਰਦੈ ਇਕ ਭਾਇ ਅੰਤਰ ਸ਼ਬਦ ਸਾਚ ਲਿਵ ਲਾਇ। ਰੋਸ ਨ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ। ਰਾਜੇ ਰਾਇ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ। ਰਹਿਣ ਕਹਿਣ ਤੇ ਰਹੈ ਨ ਕੋਈ ਕਿਸ ਪਹਿ ਕਰਾਉ ਬੇਨੰਤੀ। ਏਕ ਸ਼ਬਦ ਰਾਮ ਨਾਮ ਨਿਰੋਧਰ ਗੁਰ ਦੇਵੈ ਪਤ ਮਤੀ। ਲਾਜ ਮਰੰਤੀ ਮਰ ਗਈ ਘੂਗਟ ਖੋਲ ਚਲੀ। ਸਾਸ ਦੇਵਾਨੀ ਬਾਵਰੀ ਸਿਰ ਤੇ ਸੰਕਟ ਲੀ। ਪ੍ਰੇਮ ਬੁਲਾਈ ਰਲੀ ਸਿਆ ਮਨ ਮਹਿ ਸ਼ਬਦ ਆਨੰਦ। ਲਾਲ ਰੱਤੀ ਲਾਲੀ ਭਈ ਗੁਰਮੁਖ ਭਈ ਨਿਚਿੰਦ। ਲਾਹਾ ਨਾਮ ਰਤਨ ਜਪ ਸਾਰ ਲੱਭ ਲੋਭ ਬੁਰਾ ਅਹੰਕਾਰ। ਲਾੜੀ ਚਾੜੀ ਲਾਇਤ ਬਾਰ ਮਨਮੁਖ ਅੰਧਾ ਮੁਗਧ ਗਵਾਰ। ਮਨਮੁਖ ਅੰਧਾ ਮੁਗਧ ਗਵਾਰ। ਲਾਹੇ ਕਾਰਣ ਆਇਆ ਜੱਗ ਹੋਏ ਮਜੂਰ ਗਿਆ ਠਗਾਏ ਠੱਗ। ਲਾਹਾ ਨਾਮ ਪੂੰਜੀ ਵੇਸਾਹ ਨਾਨਕ ਸੱਚੀ ਪਤ ਸੱਚਾ ਪਾਤ ਸਾਹ।
ਲਾੜੀ ਚਾੜੀ ਇਹ ਦੋਨੇ ਹੀ ਪਾਠ ਪੋਲੇ ਕਰਨੇ ਆ। ਲਾੜੀ ਚਾੜੀ ਇਸ ਤਰ੍ਹਾਂ ਨਹੀਂ ਕਰਨਾ। ਲਾੜੀ ਦਾ ਅਰਥ ਹੈ ਨਿੰਦਾ ਔਰ ਚਾੜੀ ਦਾ ਅਰਥ ਹੈ ਉਸਤਤ। ਇਸ ਕਰਕੇ ਲਾੜੀ ਚਾੜੀ ਲਾਇਤ ਬਾਰ ਇਹ ਦੋਨੇ ਹੀ ਪੋਲੇ ਪਾਠ ਕਰ।
ਆਏ ਵਿਗੂਤਾ ਜਗ ਜਮ ਪੰਥ ਆਈ ਨਾ ਮੇਟਣ ਕੋ ਸਮਰੱਥ।
ਆਈ ਨਾ ਮੇਟਣ ਕੋ ਸਮਰੱਥ।
ਆਈ ਨਾ ਮੇਟਣ ਕੋ ਸਮਰੱਥ। ਆਥ ਸੈਲ ਨੀਚ ਘਰ ਹੋਏ ਆਥ ਦੇਖ ਨਿਵੈ ਜਿਸ ਦੋਇ। ਆਥ ਹੋਏ ਤਾਂ ਮੁਗਧ ਸਿਆਨਾ ਭਗਤ ਬਿਹੂਨਾ ਜਗ ਬੌਰਾਨਾ। ਸਭ ਮਹਿ ਵਰਤੈ ਏਕੋ ਸੋਇ ਜਿਸਨੋ ਕਿਰਪਾ ਕਰੇ ਤਿਸ ਪ੍ਰਗਟ ਹੋਇ। ਜੁਗ ਜੁਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਧੰਦਾ ਤੈਰ। ਜੋ ਦੀਸਾ ਸੋ ਆਪੇ ਆਪ, ਆਪ ਉਪਾਇ ਆਪੇ ਘਟ ਥਾਪ, ਆਪ ਅਗੋਚਰ ਧੰਦਾ ਲੋਈ, ਜੋਗ ਜੁਗਤ ਜਗ ਜੀਵਨ ਸੋਈ, ਕਰ ਆਚਾਰ ਸੱਚ ਸੁਖ ਹੋਈ, ਨਾਮ ਵਿਹੂਣਾ ਮੁਕਤ ਕਿਵ ਹੋਈ, ਵਿਣ ਨਾਵੈ ਵਿਰੋਧ ਸਰੀਰ, ਕਿਉਂ ਨਾ ਮਿਲ ਹੈ ਕੱਟ ਹੈ ਮਨ ਪੀਰ, ਵਾਟ ਵਟਾਉ ਆਵੈ ਜਾਏ, ਕਿਆ ਲੈ ਆਇਆ ਕਿਆ ਪੱਲੈ ਪਾਏ, ਵਿਣ ਨਾਵੈ ਤੋਟਾ ਸਭ ਥਾਏ, ਲਾਹਾ ਮਿਲੈ ਜਾਂ ਦੇ ਬੁਝਾਏ, ਵਣਜ ਵਾਪਾਰ ਵਣਜੈ ਵਾਪਾਰੀ, ਵਿਣ ਨਾਵੈ ਕੈਸੀ ਪਤ ਸਾਰੀ, ਗੁਣ ਵਿਚਾਰੇ ਗਿਆਨੀ ਸੋਏ, ਗੁਣ ਮਹਿ ਗਿਆਨ ਪ੍ਰਾਪਤ ਹੋਏ,
ਗੁਣ ਮਹਿ ਗਿਆਨ ਪ੍ਰਾਪਤ ਹੋਏ,
ਗੁਣ ਮਹਿ ਗਿਆਨ ਪ੍ਰਾਪਤ ਹੋਏ, ਗੁਣਦਾਤਾ ਵਿਰਲਾ ਸੰਸਾਰ, ਸਾਚੀ ਕਰਣੀ ਗੁਰ ਵਿਚਾਰ, ਅਗਮ ਅਗੋਚਰ ਕੀਮਤ ਨਹੀਂ ਪਾਏ, ਤਾਂ ਮਿਲੀਐ ਜਾ ਲਏ ਮਿਲਾਏ, ਗੁਣਵੰਤੀ ਗੁਣ ਸਾਰੇ ਨੀਤ, ਨਾਨਕ ਗੁਰਮਤਿ ਮਿਲੀਐ ਮੀਤ, ਕਾਮ ਕ੍ਰੋਧ ਕਾਇਆ ਕਉ ਗਾਲੈ, ਜਿਉ ਕੰਚਨ ਸੁਹਾਗਾ ਢਾਲੈ, ਕਸ ਕਸ ਵੱਟੀ ਸਹਿ ਸੁਤਾਵ, ਨਦਰ ਸਰਾਫ ਵੰਨੀ ਸ ਚੜਾਓ।
ਦੋ ਰੂਪ ਇਸ ਪਾਠ ਦੇ ਆਉਂਦੇ ਨੇ, ਵੰਨੀ ਸ ਚੜਾਓ ਇਉਂ ਇੱਕ ਰੂਪ ਹੈ, ਦੂਸਰਾ ਹੈ ਵੰਨੀ ਸ ਚੜਾਓ। ਇਹ ਦੋ ਰੂਪਾਂ ਵਿੱਚ ਪਾਠ ਕੀਤਾ ਜਾਂਦਾ ਹੈ। ਨਦਰ ਸਰਾਫ ਵੰਨੀ ਸ ਚੜਾਓ, ਚੜਾਓ ਕੱਸ ਕੇ ਕਰਨਾ ਭਾਰਾ ਕਰਕੇ। ਹਾਂਜੀ,
ਜਗਤ ਪਸ਼ੂ ਅਹੰਕਾਲ ਕਸਾਈ, ਕਰ ਕਰਤਾ ਕਰਣੀ ਕਰ ਪਾਈ, ਜਿਨ ਕੀਤੀ ਤਿਨ ਕੀਮਤ ਪਾਈ, ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਈ, ਖੋਜਤ ਖੋਜਤ ਅੰਮ੍ਰਿਤ ਪੀਆ, ਖਿਮਾ ਗਹੀ ਮਨ ਸਤਿਗੁਰ ਦੀਆ, ਖਰਾ ਖਰਾ ਆਖੈ ਸਭ ਕੋਇ, ਖਰਾ ਰਤਨ ਜੁਗ ਚਾਰੇ ਹੋਇ, ਖਾਤ ਪੀ ਅੰਤ ਮੂਏ ਨਹੀਂ ਜਾਣਿਆ, ਖਿਨਵਹਿ ਮੂਏ ਜਾ ਸ਼ਬਦ ਪਛਾਣਿਆ, ਅਸਥਿਰ ਚੀਤ ਮਰਨ ਮਨ ਮਾਨਿਆ, ਗੁਰ ਕਿਰਪਾ ਤੇ ਨਾਮ ਪਛਾਣਿਆ, ਗਗਨ ਗੰਭੀਰ ਗਗਨੰਤਰ ਵਾਸ, ਗੁਣ ਗਾਵੈ ਸੁਖ ਸਹਿਜ ਨਿਵਾਸ।
ਜੋ ਉੱਪਰਲੀ ਪੌੜੀ ਦੀ ਪੰਗਤੀ ਆਈ, ਖਾਤ ਪੀ ਅੰਤ ਮੂਏ ਨਹੀਂ ਜਾਣਿਆ, ਸੋ ਇਉਂ ਮੁੱਖ ਵਿਸਰਾਮ ਹੈ, ਖਾਣ ਪੀਣ ਦੇ ਵਿੱਚ ਹੀ ਜੀਵਨ ਬਿਤਾ ਦਿੱਤਾ, ਮਰਨਾ ਨਹੀਂ ਜਾਣਿਆ। ਦੂਸਰਾ ਅਰਥ ਇਉਂ ਵੀ ਹੈ, ਖਾਤ ਪੀ ਅੰਤ ਮੂਏ ਨਹੀਂ ਜਾਣਿਆ, ਖਾਂਦੇ ਪੀਂਦੇ ਹੀ ਮਰ ਗਏ, ਪਰਮਾਤਮਾ ਨੂੰ ਜਾਣਿਆ ਹੀ ਨਹੀਂ। ਪ੍ਰਮੁੱਖ ਰੂਪ ਵਿੱਚ ਖਾਤ ਪੀ ਅੰਤ ਮੂਏ ਨਹੀਂ ਜਾਣਿਆ।
ਗਗਨ ਗੰਭੀਰ ਗਗਨੰਤਰ ਵਾਸ, ਗੁਣ ਗਾਵੈ ਸੁਖ ਸਹਿਜ ਨਿਵਾਸ, ਗਇਆ ਨਾ ਆਵੈ ਆਏ ਨਾ ਜਾਏ, ਗੁਰ ਪ੍ਰਸਾਦ ਰਹਿ ਲਿਵਲਾਏ, ਗਗਨ ਅਗੰਮ ਅਨਾਥ ਅਜੋਨੀ, ਅਸਥਿਰ ਚੀਤ ਸਮਾਧ ਸਗੋਨੀ, ਹਰ ਨਾਮ ਚੇਤ ਫਿਰ ਪਵਹਿ ਨਾ ਜੂਨੀ, ਗੁਰਮਤਿ ਸਾਰ ਹੋਰ ਨਾਮ ਬਿਹੂਨੀ, ਘਰ ਦਰ ਫਿਰ ਥਾਕੀ ਬਹੁ ਤੇਰੇ, ਜਾਤ ਅਸੰਖ ਅੰਤ ਨਹੀਂ ਮੇਰੇ, ਕੇਤੇ ਮਾਤ ਪਿਤਾ ਸੁਤ ਧੀਆ, ਕੇਤੇ ਗੁਰ ਚੇਲੇ ਫੁਨ ਹੂਆ, ਕਾਚੇ ਗੁਰ ਤੇ ਮੁਕਤ ਨ ਹੂਆ, ਕੇਤੀ ਨਾਰ ਵਰ ਏਕ ਸਮਾਲ, ਗੁਰਮੁਖ ਮਰਨ ਜੀਵਨ ਪ੍ਰਭ ਨਾਲ, ਦਹਿ ਦਿਸ ਢੂੰਡ ਘਰੈ ਮਹਿ ਪਾਇਆ, ਮੇਲ ਭਇਆ ਸਤਿਗੁਰੂ ਮਿਲਾਇਆ, ਗੁਰਮੁਖ ਗਾਵੈ ਗੁਰਮੁਖ ਬੋਲੈ, ਗੁਰਮੁਖ ਤੋਲ ਤੁਲਾਵੈ ਤੋਲੈ, ਗੁਰਮੁਖ ਆਵੈ ਜਾਏ ਨਿਸੰਗ, ਪਰ ਹਰ ਮੈਲ ਲਜਾਏ ਕਲੰਕ,
ਜਲਾਏ
ਜਲਾਏ
ਪਰ ਹਰ ਮੈਲ ਜਲਾਏ ਕਲੰਕ ਗੁਰਮੁਖ ਨਾਦ ਬੇਦ ਵਿਚਾਰ ਗੁਰਮੁਖ ਮੱਜਨ ਚੱਜ ਆਚਾਰ ਗੁਰਮੁਖ ਮੱਜਨ ਚੱਜ ਆਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੈ ਪਾਰ ਚੰਚਲ ਚੀਤ ਨ ਰਹੀ ਠਾਏ ਚੋਰੀ ਮਿਰਗ ਅੰਗੂਰੀ ਖਾਏ
ਰਹੀ ਠਾਏ ਰਹੀ ਇਸ ਅੱਖਰ ਨੂੰ ਬੋਲਣ ਲਈ ਵੀ ਅਭਿਆਸ ਦੀ ਜ਼ਰੂਰਤ ਹੈ ਨਹੀਂ ਤਾਂ ਆਮ ਰਹੀ ਬੋਲੇ ਜਾਂਦੇ ਨੇ ਕਿ ਚੰਚਲ ਚੀਤ ਨ ਰਹੀ ਠਾਏ ਰਹੀ ਨਹੀਂ ਬੋਲਣਾ ਜਿਵੇਂ ਭਾਈ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਰਹੀ ਠਾਏ
ਚਰਨ ਕਮਲ ਉਰ ਧਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤਤ ਹੀ ਦਿਸੈ ਸਭ ਕੋਇ ਚਿਤ ਹੈ ਏਕ ਤਹੀ ਸੁਖ ਹੋਇ ਚਿਤ ਵਸੈ ਰਾਚੈ ਹਰ ਨਾਇ ਮੁਕਤ ਭਇਆ ਪਤ ਸਿਉ ਘਰ ਜਾਇ ਛੀਜੈ ਦੇਹ ਖੁੱਲੈ ਇੱਕ ਗੰਢ ਛਿਆਨਿਤ ਦੇਖ ਹੋ ਜਗ ਹੰਡ
ਛਿਆਨਿਤ ਦੇਖ ਹੋ ਜਗ ਹੰਡ ਆਮ ਤੌਰ 'ਤੇ ਪਦ ਛੇਦ ਛਾਪਿਆਂ ਵਿੱਚ ਛਿਆ ਨਿਤ ਇਹ ਵੱਖਰਾ ਵੱਖਰਾ ਕਰਕੇ ਛਾਪਿਆ ਹੁੰਦਾ ਪਰ ਨਹੀਂ ਛਿਆਨਿਤ ਤੋਂ ਭਾਵ ਨਾਸ ਰੂਪ ਛਿਆਨਿਤ ਇਕੱਠਾ ਪਾਠ ਹੈ ਛਿਆਨਿਤ ਦੇਖ ਹੋ ਜਗ ਹੰਡ
ਛਿਆਨਿਤ ਦੇਖਹ ਜਗ ਹੰਡ ਧੂਪ ਛਾਵ ਜੇ ਸਮ ਕਰ ਜਾਣੈ ਬੰਧਨ ਕਾਟ ਮੁਕਤ ਘਰ ਆਣੈ ਛਾਇਆ ਛੂਛੀ ਜਗਤ ਪੁਲੰਨ ਲਿਖਿਆ ਕਿਰਤ ਧੁਰੇ ਪਰਵੰਨ ਛੀਜੈ ਜੋਬਨ ਜਰੂਆ ਸਿਰ ਕਾਲ ਕਾਇਆ ਛੀਜੈ ਭਈ ਸਿਬਾਲ ਜਾਪੈ ਆਪ ਪ੍ਰਭੂ ਤਿਹੋ ਲੋਇ ਜੁਗ ਜੁਗ ਦਾਤਾ ਅਵਰ ਨ ਕੋਇ ਜਿਉ ਭਾਵੈ ਤਿਉ ਰਾਖ ਹੈ ਰਾਖ ਜਸ ਜਾਚਾਉ ਦੇਵੈ ਪਤ ਸਾਖ ਜਾਗਤ ਜਾਗ ਰਹਾ ਤੁਧ ਭਾਵਾ ਜਾ ਤੂ ਮਿਲ ਹੈ ਤਾ ਤੁਜੈ ਸਮਾਵਾ ਜੈ ਜੈਕਾਰ ਜਪਾਉ ਜਗਦੀਸ ਗੁਰਮਤ ਮਿਲੀਐ ਬੀਸ ਇੱਕੀਸ ਝਖ ਬੋਲਣ ਕਿਆ ਜਗ ਸਿਉ ਬਾਦ ਝੂਰ ਮਰੈ ਦੇਖੈ ਪਰਮਾਦ ਜਨਮ ਮੂਏ ਨਹੀਂ ਜੀਵਨ ਆਸਾ ਆਏ ਚੱਲੇ ਭਏ ਆਸ ਨਿਰਾਸਾ ਝੁਰ ਝੁਰ ਝਖ ਮਾਟੀ ਰਲ ਜਾਏ ਕਾਲ ਨਾ ਚੰਪੈ ਹਰ ਗੁਣ ਗਾਏ ਪਾਈ ਨਵ ਨਿਧ ਹਰ ਕੈ ਨਾਏ ਆਪੇ ਦੇਵਾ ਸਹਿਜ ਸੁਭਾਏ ਗਿਆਨੋ ਬੋਲੈ ਆਪੇ ਬੂਝੈ ਆਪੇ ਸਮਝੈ ਆਪੇ ਸੂਝੈ
ਨਿਆਣੇ ਦੀ ਆਵਾਜ਼ ਗਿਆਨੋ ਬੋਲੈ ਇੱਥੇ ਜੱਜਾ ਨਹੀਂ ਬਣਾ ਲੈਣਾ ਗਿਆਨੋ ਜਾਂ ਹੋਰ ਰੂਪ ਵਿੱਚ ਨਹੀਂ ਪਾਠ ਕਰਨਾ ਗਿਆਨੋ ਬੋਲੈ ਇਉਂ ਬੋਲਣਾ ਹੈ ਜੀ
ਗਿਆਨੋ ਬੋਲੈ ਆਪੇ ਬੂਝੈ ਆਪੇ ਸਮਝੈ ਆਪੇ ਸੂਝੈ ਗੁਰ ਕਾ ਕਹਿਆ ਅੰਕ ਸਮਾਵੈ ਨਿਰਮਲ ਸੂਚੇ ਸਾਚੋ ਭਾਵੈ ਗੁਰ ਸਾਗਰ ਰਤਨੀ ਨਹੀਂ ਤੋਟ ਲਾਲ ਪਦਾਰਥ ਸਾਚ ਅਖੋਟ ਗੁਰ ਕਹਿਆ ਸਾਕਾਰ ਕਮਾਵਹ ਗੁਰ ਕੀ ਕਰਣੀ ਕਾਹੇ ਧਾਵਹ ਨਾਨਕ ਗੁਰਮਤ ਸਾਚ ਸਮਾਵਹ ਟੂਟੈ ਨੇਹ ਕੇ ਬੋਲਾ ਹੈ ਸਹੀ ਟੂਟੈ ਬਾਹ ਦੁਹੂ ਦਿਸ ਗਹੀ ਟੂਟ ਪ੍ਰੀਤ ਗਈ ਬੁਰ ਬੋਲ ਦੁਰਮਤ ਪਰ ਹਰ ਛਾਡੀ ਢੋਲ ਟੂਟੈ ਗੰਠ ਪੜੈ ਵਿਚਾਰ ਗੁਰ ਸਬਦੀ ਘਰ ਕਾਰਜ ਸਾਰ ਲਾਹ ਸਾਚ ਨ ਆਵੈ ਤੋਟਾ ਤ੍ਰਿਭਵਨ ਠਾਕੁਰ ਪ੍ਰੀਤਮ ਮੋਟਾ
ਟੂਟੈ ਗੰਠ ਪੜੈ ਵਿਚਾਰ ਇੱਥੇ ਪੜੈ ਨਹੀਂ ਪਾਠ ਕਰਨਾ ਜੋ ਟੁੱਟਿਆ ਹੋਇਆ ਜੀਵ ਹੈ ਉਸ ਦੀ ਪਰਮੇਸ਼ਰ ਦੇ ਨਾਲ ਲਿਵ ਨਹੀਂ ਜੁੜਦੀ ਅਭੇਦਤਾ ਨਹੀਂ ਹੁੰਦੀ ਪੜੇ ਦਾ ਮਤਲਬ ਨਹੀਂ ਜੁੜਦੀ, ਕਿਉਂਕਿ ਸੱਤ ਅਸੱਤ ਦਾ ਉਹ ਵਿਚਾਰ ਨਹੀਂ ਕਰਦਾ, ਗਾਂਠ ਉਸਦੀ ਅਭੇਦਤਾ ਨਹੀਂ ਹੁੰਦੀ, ਇਸ ਕਰਕੇ ਪੜੇ ਪਾਠ ਕਰਨਾ, ਪੜੇ ਨਹੀਂ ਕਰਨਾ।
ਠੱਕ ਮਨੁਆ ਰੱਖ ਠਾਏ ਠਹਿਕ ਮੁਈ ਅਵਗੁਣ ਪਛੁਤਾਏ, ਠਾਕੁਰ ਏਕ ਸਬਾਈ ਨਾਰ ਬਹੁਤੇ ਵੇਸ ਕਰੇ ਕੂੜਿਆਰ, ਪਰ ਘਰ ਜਾਤੀ ਠਾਕ ਰਹਾਈ ਮਹਿਲ ਬੁਲਾਈ ਠਾਕ ਨਾ ਪਾਈ, ਸ਼ਬਦ ਸਵਾਰੀ ਸੱਚ ਪਿਆਰੀ ਸਾਈ ਸੁਹਾਗਣ ਠਾਕੁਰ ਧਾਰੀ, ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸੀਗਾਰ, ਡਾਹ ਪਾਣ ਤਨ ਸੁਖ ਨਹੇ ਬਿਨ ਡਰ ਬਿਨਠੀ ਡਾਰ।
ਦੇਸ਼ ਭਾਸ਼ਾ ਵਿੱਚ ਡਾਹਪਣ ਕਹਿੰਦੇ ਨੇ ਭਟਕਣ ਨੂੰ, ਪਰ ਮੁੱਖ ਰੂਪ ਵਿੱਚ ਡਾਹੱਪਣ ਕਹਿੰਦੇ ਚਤੁਰਾਈ ਨੂੰ। ਸਿੰਧੀ ਭਾਸ਼ਾ ਵਿੱਚ ਡਾਹੱਪਣ ਤਨ ਸੁਖ ਨਹੀਂ ਬਿਨ ਡਰ ਬਿਨਠੀ ਡਾਰ।
ਡਰਪ ਮੁਈ ਘਰ ਆਪਣੈ ਡਿਠੀ ਕੰਤ ਸੁਜਾਣ, ਡਰ ਰੱਖਿਆ ਗੁਰ ਆਪਣੈ ਨਿਰਭਉ ਨਾਮ ਵਖਾਣ, ਡੂਗਰ ਵਾਸ ਤਿਖਾ ਘਣੀ ਜਬ ਦੇਖਾ ਨਹੀਂ ਦੂਰ, ਤਿਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪੀਆ ਭਰਪੂਰ, ਦੇਹ ਦੇਹ ਆਖੈ ਸਭ ਕੋਈ ਜੈ ਭਾਵੈ ਤੈ ਦੇ, ਗੁਰੂ ਦੁਆਰੈ ਦੇਵਸੀ ਤਿਖਾ ਨਿਵਾਰੈ ਸੋਏ, ਟੰਡੋਲਤ ਢੂੰਡਤ ਹਉ ਫਿਰੀ ਟਹਿ ਟਹਿ ਪਵਨ ਕਰਾਰ, ਭਾਰੇ ਟਹਿ ਤੇ ਟਹਿ ਪਏ ਹੌਲੇ ਨਿਕਸੇ ਪਾਰ, ਅਮਰ ਅਜਾਚੀ ਹਰ ਮਿਲੇ ਤਿਨ ਕਹਿ ਹਉ ਵੱਲ ਜਾਓ, ਤਿਨ ਕੀ ਧੂੜ ਅਕੁੱਲੀ ਐ ਸੰਗਤ ਮੇਲ ਮਿਲਾ, ਮਨ ਦੀਆ ਗੁਰ ਆਪਣੈ ਪਾਇਆ ਨਿਰਮਲ ਨਾਉ, ਜਿਨ ਨਾਮ ਦੀਆ ਤਿਸ ਸੇਵਸਾ ਤਿਸ ਬਲਿਹਾਰੈ ਜਾ, ਜੋ ਉਸਾਰੇ ਸੋ ਢਾਹਸੀ ਤਿਸ ਬਿਨ ਅਵਰ ਨਾ ਕੋਇ, ਗੁਰ ਪ੍ਰਸਾਦੀ ਤਿਸ ਸੰਮਲਾ ਤਾ ਤਨ ਦੁਖ ਨਾ ਹੋਇ, ਨਾ ਕੋ ਮੇਰਾ ਕਿਸ ਗਹੀ ਨਾ ਕੋ ਹੋਆ ਨਾ ਹੋਗਾ, ਆਵਣ ਜਾਣ ਵੇ ਗੁੱਚੀਐ ਦੁਬਦਾ ਵਿਆਪੈ ਰੋਗ, ਨਾਮ ਵਿਹੂਣੇ ਆਦਮੀ ਕੱਲਰ ਕੰਧ ਗਿਰੰਤਾ, ਵਿਣ ਨਾਵੈ ਕਿਉ ਛੂਟੀਐ ਜਾਏ ਰਸਾ ਤਲ ਅੰਤ।
ਇੱਥੇ ਇਸ ਪੌੜੀ ਵਿੱਚ ਨਾਣੇ ਅੱਖਰ ਦਾ ਪ੍ਰਕਰਨ ਚੱਲ ਰਿਹਾ ਹੈ, ਅਤੇ ਅੱਖਰ ਆਇਆ ਹੈ ਨਾਮ ਵਿਹੂਣੇ ਆਦਮੀ। ਇੱਥੇ ਆਪਾਂ ਨਾਮ ਨਹੀਂ ਬੋਲਣਾ, ਕਿਉਂਕਿ ਨਾਣੇ ਦਾ ਪ੍ਰਕਰਨ ਚੱਲ ਰਿਹਾ ਹੈ ਨਾਣਾ ਅੱਖਰ, ਇਸ ਲਈ ਇਉਂ ਬੋਲਣਾ ਹੈ ਨਾਮ ਵਿਹੂਣੇ ਆਦਮੀ। ਬੜਾ ਸਪਸ਼ਟ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਇਹਨੂੰ ਨਾਮ ਨਹੀਂ ਬੋਲਣਾ।
ਨਾਮ ਵਿਹੂਣੇ ਆਦਮੀ ਕੱਲਰ ਕੰਧ ਗਿਰੰਤ, ਵਿਣ ਨਾਵੈ ਕਿਉ ਛੂਟੀਐ ਜਾਏ ਰਸਾ ਤਲ ਅੰਤ, ਗਣਤ ਗਣਾਵੈ ਅਖਰੀ ਅਗਣਤ ਸਾਚਾ ਸੋਏ, ਅਗਿਆਨੀ ਮਤਹੀਣ ਹੈ ਗੁਰ ਬਿਨ ਗਿਆਨ ਨਾ ਹੋਏ, ਤੂਟੀ ਤੰਤਰ ਬਾਬ ਕੀ ਵਾਜੈ ਨਹੀਂ ਵਿਜੋਗ, ਵਿਛੁੜਿਆ ਮੇਲੈ ਪ੍ਰਭੂ ਨਾਨਕ ਕਰ ਸੰਯੋਗ, ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ, ਤਤ ਚੁਗ ਹੈ ਮਿਲ ਏਕ ਸੇ ਤਿਨ ਕਉ ਫਾਸ ਨਰੰਚ, ਉੱਡ ਹੈ ਤਾ ਬੇਗੁਲ ਬੇਗੁਲੇ ਤੱਕ ਹੈ ਚੋਗ ਘਣੀ, ਪੰਖ ਪੰਖ ਤੁੱਟੇ ਫਾਹੀ ਪੜੇ ਅਵਗੁਣ ਭੀੜ ਬਣੀ,
ਤਤ ਚੁਗ ਹੈ ਮਿਲ ਏਕ ਸੇ ਤਿਨ ਕਉ ਫਾਸ ਨਰੰਚ। ਆਮ ਤੌਰ 'ਤੇ ਏਕ ਸੇ ਇਕੱਠਾ ਛੁਪਿਆ ਹੁੰਦਾ ਹੈ, ਪਰ ਮੂਲ ਰੂਪ ਵਿੱਚ ਮੁੱਖ ਪਾਠ ਏਕ ਸੇ ਵੱਖਰਾ ਵੱਖਰਾ ਹੈ। ਹਾਂਜੀ, ਤਤ ਚੁਗ ਹੈ ਮਿਲ ਏਕ ਸੇ ਤਿਨ ਕਉ ਫਾਸ ਨਰੰਚ। ਹਾਂਜੀ, ਤੱਕ ਹੈ ਚੋਗ ਘਣੀ, ਤਾਕ ਹੈ ਵੱਖਰਾ ਵੱਖਰਾ ਨਹੀਂ ਬੋਲਣਾ, ਉੱਡ ਹੈ ਤਾਂ ਬੇਗੁਲ ਬੇਗੁਲੇ ਤੱਕ ਹੈ ਚੋਗ ਘਣੀ, ਬੇਗੁਲ ਬੇਗੁਲੇ ਗੱਗੇ ਦੇ ਔਂਕੜ ਵੱਲ ਵੀ ਖਿਆਲ ਰੱਖਣਾ ਹੈ, ਤੱਕ ਹੈ ਚੋਗ ਘਣੀ, ਤਾਕ ਹੈ ਵੱਖਰਾ ਨਹੀਂ ਬੋਲਣਾ, ਤੱਕ ਹੈ ਤੱਕ ਦੇ ਨੇ, ਇਉਂ ਬੋਲਣਾ ਜੀ, ਤੱਕ ਹੈ ਚੋਗ ਘਣੀ।
ਬਿਨ ਸਾਚੇ ਕਿਉਂ ਛੂਟੀ ਐ, ਹਰ ਗੁਣ ਕਰਮ ਮਣੀ, ਆਪ ਛਡਾਏ ਛੂਟੀ ਐ, ਵੱਡਾ ਆਪ ਧਣੀ, ਗੁਰ ਪ੍ਰਸਾਦੀ ਛੂਟੀ ਐ, ਕਿਰਪਾ ਆਪ ਕਰੇ, ਆਪਣਾ ਹੱਥ ਵਡਾਈ ਆਪਣਾ ਹੱਥ ਵਡਾਈਆ, ਜੈ ਭਾਵੈ ਤੈ ਦੇ, ਥਰ ਥਰ ਕੰਪੈ ਜੀਆੜਾ, ਥਾਨ ਵਿਹੂਣਾ ਹੋਇ, ਥਾਨ ਮਾਨ ਸੱਚ ਏਕ ਹੈ, ਕਾਜ ਨ ਫੀਟੈ ਕੋਇ, ਥਿਰ ਨਾਰਾਇਣ ਥਿਰ ਗੁਰੂ, ਥਿਰ ਸਾਚਾ ਵਿਚਾਰ, ਸੁਰ ਨਰ ਨਾਥ ਹੈ ਨਾਥ ਤੂੰ, ਨਿਧਾਰਾ ਆਧਾਰ, ਸਰਬੇ ਥਾਨ ਥਨੰਤਰੀ, ਤੂੰ ਦਾਤਾ ਦਾਤਾਰ, ਜਹ ਦੇਖਾ ਤਹ ਏਕ ਤੂੰ, ਅੰਤ ਨ ਪਾਰਾ ਵਾਰ, ਥਾਨ ਥਨੰਤਰ ਰਵ ਰਹਿਆ, ਗੁਰ ਸਬਦੀ ਵਿਚਾਰ, ਅਣ ਮੰਗਿਆ ਦਾਨ ਦੇਵਸੀ, ਵੱਡਾ ਅਗਮ ਅਪਾਰ, ਦਇਆ ਦਾਨ ਦਇਆਲ ਤੂੰ, ਕਰ ਕਰ ਦੇਖਣ ਹਾਰ, ਦਇਆ ਕਰ ਹੈ ਪ੍ਰਭ ਮੇਲ ਲੈ, ਖਿਨ ਮਹਿ ਢਾਹੇ ਉਸਾਰ, ਦਾਨਾ ਤੂੰ ਬੀਨਾ ਤੁਹੀ, ਦਾਨਾ ਕੈ ਸਿਰ ਦਾਨ, ਦਾਲਦ ਭੰਜਨ ਦੁੱਖ ਦਲਣ, ਗੁਰਮੁਖ ਗਿਆਨ ਧਿਆਨ, ਧਨ ਗਏ ਬਹਿ ਝੂਰੀ ਐ, ਧਨ ਮਹਿ ਚੀਤ ਗਵਾਰ, ਧਨ ਵਿਰਲੀ ਸੱਚ ਸੰਚਿਆ, ਨਿਰਮਲ ਨਾਮ ਪਿਆਰ, ਧਨ ਗਇਆ ਤਾ ਜਾਣ ਦੇ, ਜੇ ਰਚ ਹੈ ਰੰਗ ਏਕ, ਮਨ ਦੀਜੈ ਸਿਰ ਸੌਪੀਐ, ਭੀ ਕਰਤੇ ਕੀ ਟੇਕ, ਧੰਦਾ ਧਾਵਤ ਰਹਿ ਗਏ, ਮਨ ਮਹਿ ਸ਼ਬਦ ਆਨੰਦ, ਦੁਰਜਨ ਤੇ ਸਾਜਨ ਭਏ, ਭੇਟੇ ਗੁਰ ਗੋਬਿੰਦ, ਬਨ ਬਨ ਫਿਰਤੀ ਢੂਡਤੀ, ਬਸਤ ਰਹੀ ਘਰ ਬਾਰ, ਸਤਿਗੁਰ ਮੇਲੀ ਮਿਲ ਰਹੀ, ਜਨਮ ਮਰਨ ਦੁੱਖ ਨਿਵਾਰ, ਨਾ ਨਾ ਕਰਤ ਨ ਛੂਟੀ ਐ, ਵਿਣ ਗੁਣ ਜਮਪੁਰ ਨਾ, ਵਿਣ ਗੁਣ ਜਮਪੁਰ ਜਾਹਿ।
ਆਮ ਤੌਰ 'ਤੇ ਇਹ ਨਾਨਾ ਪਾਠ ਵੀ ਇਕੱਠਾ ਛਪਿਆ ਹੁੰਦਾ ਹੈ, ਦੂਸਰੇ ਅਰਥ ਵਿੱਚ ਇਹ ਹੋ ਸਕਦਾ, ਪਰ ਪ੍ਰਮੁੱਖ ਰੂਪ ਵਿੱਚ ਨਾ ਨਾ ਕਰਤ ਨਾ ਛੂਟੀ ਹੈ, ਵੱਖ ਵੱਖ ਪਾਠ ਕਰਨਾ, ਨਾ ਨਾ ਕਰਤ ਨਾ ਛੂਟੀ ਹੈ, ਵਿਣ ਗੁਰ ਜਾ ਵਿਣ ਗੁਣ ਜਮਪੁਰ ਜਾ ਹੈ,
ਨਾ ਨਾ ਕਰਤ ਨਾ ਛੂਟੀ ਹੈ, ਵਿਣ ਗੁਣ ਜਮਪੁਰ ਜਾ ਹੈ, ਨਾ ਤਿਸ ਇਹੋ ਨਾ ਉਹ ਹੈ, ਅਵਗੁਣ ਫਿਰ ਪਛੁਤਾ ਹੈ, ਨਾ ਤਿਸ ਗਿਆਨ ਨਾ ਧਿਆਨ ਹੈ, ਨਾ ਤਿਸ ਧਰਮ ਧਿਆਨ, ਵਿਣ ਨਾਵੈ ਨਿਰਭਉ ਕਹਾ, ਕਿਆ ਜਾਣਾ ਅਭਿਮਾਨ, ਥਾਕ ਰਹੀ ਕਿਵ ਅਪੜਾ, ਹੱਥ ਨਹੀਂ ਨਾ ਪਾਰ, ਨਾ ਸਾਜਨ ਸੇ ਰੰਗੋਲੇ, ਕਿਸ ਪਹਿ ਕਰੀ ਪੁਕਾਰ, ਨਾਨਕ ਪ੍ਰਿਓ ਪ੍ਰਿਓ ਜੇ ਕਰੀ, ਮੇਲੇ ਮੇਲਣ ਹਾਰ, ਜਿਨ ਵਿਛੋੜੀ ਸੋ ਮੇਲ ਸੀ, ਗੁਰ ਕਹੇਤ ਅਪਾਰ, ਪਾਪ ਬੁਰਾ ਪਾਪੀ ਕਉ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ, ਪਰ ਹਰ ਪਾਪ ਪਛਾਣੈ ਆਪ, ਨਾ ਤਿਸ ਸੋਗ ਵਿਯੋਗ ਸੰਤਾਪ,
ਨਾ ਤਿਸ ਸੋਗ ਵਿਯੋਗ ਸੰਤਾਪ,
ਨਾ ਤਿਸ ਸੋਗ ਵਿਯੋਗ ਸੰਤਾਪ, ਨਰਕ ਪੜਨ ਤਉ ਕਿਉ ਰਹੈ, ਕਿਉ ਬੰਚੈ ਜਮਕਾਲ, ਕਿਉ ਆਵਣ ਜਾਣਾ ਵਿਸਰੈ, ਝੂਠ ਬੁਰਾ ਖੈ ਕਾਲ,
ਨਰਕ ਪੜਨ ਤਉ, ਆਪ ਜੀ ਨੇ ਸਰਵਣ ਕੀਤਾ ਹੈ, ਪੜਨ ਤਉ ਨਹੀਂ ਬੋਲਣਾ, ਨਰਕ ਪੜਨ ਤਉ ਕਿਉ ਰਹੈ, ਕਿਉ ਬੰਚੈ ਜਮਕਾਲ, ਕਿਉ ਆਵਣ ਜਾਣਾ ਵਿਸਰੈ, ਝੂਠ ਬੁਰਾ ਖੈ ਕਾਲ,
ਮਨ ਜੰਜਾਲੀ ਵਿਹੜਿਆ, ਭੀ ਜੰਜਾਲਾ ਮਾਹੇ, ਵਿਣ ਨਾਵੈ ਕਿਉਂ ਛੂਟੀ ਐ, ਪਾਪੇ ਪਚਹਿ ਪਚਾਹੇ, ਫਿਰ ਫਿਰ ਫਾਹੀ ਫਾਸੈ ਕਊਆ, ਫਿਰ ਪਛਤਾਨਾ ਅਬ ਕਿਆ ਹੂਆ, ਫਾਥਾ ਚੋਗ ਚੁਗੈ ਨਹੀਂ ਬੂਝੈ, ਸਤਿਗੁਰ ਮਿਲੈ ਤਾਂ ਆਖੀ ਸੂਝੈ, ਜਿਉਂ ਮਛੁਲੀ ਫਾਥੀ ਜਮ ਜਾਲ, ਵਿਣ ਗੁਰ ਦਾਤੇ ਮੁਕਤ ਨ ਭਾਲ,
ਜਿਉ ਮਛੁਲੀ ਫਾਥੀ ਜਮ ਜਾਲ,
ਜਿਉ ਮਛੁਲੀ ਫਾਥੀ ਜਮ ਜਾਲ ਵਿਣ ਗੁਰ ਦਾਤੇ ਮੁਕਤ ਨ ਭਾਲ ਫਿਰ ਫਿਰ ਆਵੈ ਫਿਰ ਫਿਰ ਜਾਇ ਇੱਕ ਰੰਗ ਰਚੈ ਰਹੈ ਲਿਵਲਾਇ ਇਵ ਛੂਟੈ ਫਿਰ ਫਾਸ ਨ ਪਾਇ ਬੀਰਾ ਬੀਰਾ ਕਰ ਰਹੀ ਬੀਰ ਭਏ ਬੈਰਾਇ ਬੀਰ ਚੱਲੇ ਘਰ ਆਪਣੈ ਬਹਿਣ ਬਿਰਹਿ ਜਲ ਜਾਇ ਬਹਿਣ ਬਿਰਹਿ ਜਲ ਜਾਇ ਬਾਬੁਲ ਕੈ ਘਰ ਬੇਟੜੀ ਬਾਲੀ ਬਾਲੈ ਨੇਹ ਜੇ ਲੋੜ ਹੈ ਵਰ ਕਾਮਣੇ ਸਤਿਗੁਰ ਸੇਵਹਿ ਤੇਹ ਬਿਰਲੋ ਗਿਆਨੀ ਬੂਜਣਾ ਸਤਿਗੁਰ ਸਾਚ ਮਿਲੇ ਠਾਕੁਰ ਹਾਥ ਵਡਾਈਆ ਜੈ ਭਾਵੈ ਤੈ ਦੇ ਬਾਣੀ ਬਿਰਲਾਓ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਭਨ ਭਨ ਘੜੀਐ ਘੜ ਘੜ ਭੱਜੈ ਢਾਹੇ ਉਸਾਰੈ ਉਸਰੇ ਢਾਹੈ ਸਰ ਭਰ ਸੁਖੈ ਭੀ ਭਰ ਪੋਖੈ ਸਮਰੱਥ ਵੇ ਪਰਵਾਹੈ
ਸਰ ਭਰ ਸੁਖੈ ਭੀ ਭਰ ਪੋਖੈ ਇਹ ਅੱਖਰ ਪੰਗਤੀ ਦੇ ਉਚਾਰਨ ਕਰਦਿਆਂ ਹੋਇਆਂ ਆਪਣੇ ਕੋਲੋਂ ਗਲਤੀ ਹੋ ਜਾਂਦੀ ਹੈ ਜਾਂ ਤਾਂ ਆਪਾਂ ਭਰ ਨੂੰ ਪਰ ਬੋਲ ਜਾਂਦੇ ਹਾਂ ਅਤੇ ਜਾਂ ਭੋਖੈ ਨੂੰ ਭੋਖੈ ਬੋਲ ਜਾਂਦੇ ਹਾਂ ਸੋ ਬੜੇ ਧਿਆਨ ਦੇ ਨਾਲ ਇੱਥੇ ਪਾਠ ਕਰਨਾ ਕਿਉਂਕਿ ਭਾਰੇ ਅੱਖਰ ਪੋਲੇ ਅੱਖਰ ਇਕੱਠੇ ਆ ਰਹੇ ਨੇ ਸਰ ਭਰ ਸੁਖੈ ਭੀ ਭਰ ਭੋਖੈ ਇਉਂ ਸਮਝ ਕੇ ਉਚਾਰਨ ਕਰਨਾ ਹੈ ਜੀ
ਭਰਮ ਪੁਲਾਨੇ ਭਏ ਦੇਵਾਨੇ ਵਿਣ ਭਾਗਾ ਕਿਆ ਪਾਈਐ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੈ ਤਿਨ ਜਾਈਐ ਹਰ ਗੁਣ ਗਾਏ ਸਦਾ ਰੰਗ ਰਾਤੇ ਬਹੁੜ ਨਾ ਪਛੋਤਾਈਐ ਭੱਬਾ ਭਲ ਹੈ ਗੁਰਮੁਖ ਬੂਝਾ ਹੈ ਤਾਂ ਨਿਜ ਘਰ ਵਾਸਾ ਪਾਈਐ ਭੱਬਾ ਭੌਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਐ ਗੁਰ ਪ੍ਰਸਾਦੀ ਆਪੋ ਚੀਨੈ ਜੀਵ ਤਿਆ ਇਵ ਮਰੀਐ ਮਾਇਆ ਮਾਇਆ ਕਰ ਮੋਏ ਮਾਇਆ ਕਿਸੈ ਨਾ ਸਾਥ ਹੰਸ ਚੱਲੈ ਉੱਠ ਡੁੰਮਣ ਮਾਇਆ ਭੂਲੀ ਆਥ ਮਨ ਝੂਠਾ ਜਮ ਜੋਹਿਆ ਅਵਗੁਣ ਚੱਲੈ ਨਾਲ ਮਨ ਮਹਿ ਮਨ ਉਲਟੋ ਮਰੈ ਜੇ ਗੁਣ ਹੋਵਹਿ ਨਾਲ ਮੇਰੀ ਮੇਰੀ ਕਰ ਮੋਏ ਵਿਣ ਨਾਵੈ ਦੁੱਖ ਭਾਲ ਗੜ ਮੰਦਰ ਮਹਿਲਾ ਕਹਾ ਜਿਉ ਬਾਜੀ ਦੀ ਬਾਣ
ਆਮ ਤੌਰ 'ਤੇ ਇਹਦੀ ਬਾਣ ਪਾਠ ਇਕੱਠਾ ਛਪਿਆ ਹੁੰਦਾ ਹੈ ਪਰ ਇਹ ਵੱਖ ਵੱਖ ਪਾਠ ਕਰਨਾ ਜਿਉ ਬਾਜੀ ਦੀ ਬਾਣ ਬਾਣ ਦਾ ਅਰਥ ਹੈ ਬਨਾਵਟ ਵੱਡੇ ਵੱਡੇ ਗੜ ਕਿਲੇ ਮੰਦਰ ਮਹਿਲ ਮਕਾਨ ਕਿੱਥੇ ਨੇ ਇਹ ਸਾਰੇ ਇਉਂ ਹਨ ਜਿਵੇਂ ਬਾਜੀ ਦੀ ਬਨਾਵਟ ਹੁੰਦੀ ਹੈ ਜਿਵੇਂ ਬਾਜੀ ਜੋ ਖੇਲ ਤਮਾਸ਼ਾ ਹੁੰਦਾ ਹੈ ਉਹ ਝੂਠ ਹੁੰਦਾ ਹੈ ਕਲਪਨਾ ਹੁੰਦੀ ਹੈ ਖਿਆਲ ਮਾਤਰ ਹੁੰਦਾ ਹੈ ਇਵੇਂ ਬਾਜੀ ਦੀ ਬਨਾਵਟ ਵਰਗੇ ਹਨ ਇਹ ਸਾਰੇ ਜਿਉ ਬਾਜੀ ਦੀ ਬਾਣ
ਨਾਨਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁਜਾਣ ਜੋ ਆਵਹਿ ਸੇ ਜਾਹੇ ਫੁਨ ਆਏ ਗਏ ਪਛੁਤਾਹੇ ਲੱਖ ਚੌਰਾਸੀ ਹੀ ਮੇਦਨੀ ਘਟੈ ਨ ਵਧੈ ਉਤਾਹੇ ਸੇ ਜਨ ਉਭਰੇ ਜਿਨ ਹਰ ਪਾਇਆ ਧੰਦਾ ਮੋਆ ਵਿਗੂਤੀ ਮਾਇਆ ਜੋ ਦੀਸੈ ਸੋ ਚਾਲ ਸੀ ਕਿਸ ਕਉ ਮੀਤ ਕਰੇ ਜੀਓ ਸਮਪਉ ਆਪਣਾ ਤਨ ਮਨ ਆਗੈ ਦੇ
ਇੱਥੇ ਸੰਪਉ ਨਹੀਂ ਬੋਲਣਾ ਜਾਂ ਸਮ ਪਉ ਕਰਕੇ ਨਹੀਂ ਬੋਲਣਾ ਜਿਵੇਂ ਆਪ ਜੀ ਨੂੰ ਪਾਠ ਸੁਣਾਇਆ ਗਿਆ ਹੈ ਜੀਓ ਸਮਪਉ ਆਪਣਾ ਸਮਪਉ ਤੋਂ ਭਾਵ ਸਮਰਪਣ ਕਰਨਾ ਸੌਂਪ ਦੇਣਾ ਜੀਓ ਸਮਪਉ ਆਪਣਾ ਤਨ ਮਨ ਆਗੈ ਦੇਓ
ਅਸਥਿਰ ਕਰਤਾ ਤੂੰ ਧਣੀ ਤਿਸ ਹੀ ਕੀ ਮੈਂ ਓਟ ਗੁਣ ਕੀ ਮਾਰੀ ਹਉ ਮੁਈ ਸ਼ਬਦ ਰੱਦੀ ਮਨ ਚੋਟ
ਤੂੰ ਧਣੀ ਇਹ ਵੱਖ ਵੱਖ ਕਰਕੇ ਐਨ ਸਪਸ਼ਟ ਰੂਪ ਵਿੱਚ ਬੋਲਣਾ ਹੈ ਇਕੱਠਾ ਜਿਹਾ ਕਰਕੇ ਹੋਰ ਤਰ੍ਹਾਂ ਨਹੀਂ ਬੋਲ ਜਾਣਾ
ਰਾਣਾ ਰਾਉ ਨਾ ਕੋ ਰਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ ਰਾਹ ਬੁਰਾ ਪੀ ਹਾਵਲਾ ਸਰ ਡੂਗਰ ਅਸਗਾਹ ਮੈਂ ਤਨ ਅਵਗਣ ਝੁਰ ਮੁਈ ਵਿਣ ਗੁਣ ਕਿਉ ਘਰ ਜਾਹ ਗੁਣੀਆ ਗੁਣ ਲੇ ਪ੍ਰਭ ਮਿਲੇ ਤਿਨ ਕਿਉ ਤਿਨ ਮਿਲਾਉ ਪਿਆਰ ਗੁਣੀਆ ਗੁਣ ਲੇ ਪ੍ਰਭ ਮਿਲੇ ਕਿਉ ਤਿਨ ਮਿਲਾਉ ਪਿਆਰ ਤਿਨ ਹੀ ਜੈਸੀ ਥੀਰ ਹਾਂ ਜਪ ਜਪ ਹਿਰਦੈ ਮੁਰਾਰ ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲ ਵਿਣ ਸਤਿਗੁਰ ਗੁਣ ਨਾ ਜਾਪਨੀ ਜਿਚਰ ਸ਼ਬਦ ਨਾ ਕਰੇ ਵਿਚਾਰ ਲਸਕਰੀਆ ਘਰ ਸੰਮਲੇ ਆਏ ਵਜਹ ਲਿਖਾਏ ਕਾਰ ਕਮਾਵਹਿ ਸਿਰ ਧਣੀ ਲਾਹਾ ਪੱਲੈ ਪਾਏ ਲਭ ਲੋਭ ਬੁਰਿਆਈਆ ਛੋਡੇ ਮਨੋ ਵਿਸਾਰ ਗੜ ਦੋਹੀ ਪਾਤ ਸਾਹ ਕੀ ਕਦੇ ਨਾ ਆਵੈ ਹਾਰ ਚਾਕਰ ਕਹੀਐ ਖਸਮ ਕਾ ਸੋਹੇ ਉੱਤਰ ਦੇ ਵਜਹੁ ਗਵਾਏ ਆਪਣਾ ਤਖਤ ਨ ਬੈਸਹਿ ਸੇ
ਸੋਹੇ ਪਾਠ ਇਕੱਠਾ ਹੈ ਵੱਖ ਵੱਖ ਕਿਸੇ ਰੂਪ ਵਿੱਚ ਵੀ ਨਹੀਂ ਕਰਨਾ ਸੋਹੇ ਦਾ ਭਾਵ ਹੈ ਸਾਹਮਣੇ ਸਾਹਮਣੇ ਤੋਂ ਹਾਂਜੀ
ਪ੍ਰੀਤਮ ਪ੍ਰੀਤਮ ਹੱਥ ਵਡਿਆਈਆ ਜੈ ਭਾਵੈ ਤੈ ਦੇ ਆਪ ਕਰੇ ਕਿਸੇ ਆਖੀਐ ਅਵਰ ਨਾ ਕੋਇ ਕਰੇ ਬੀਜਾ ਸੂਜੈ ਕੋ ਨਹੀ ਬਹਿ ਦੁਲੀਚਾ ਪਾਇ ਨਰਕ ਨਿਵਾਰਣ ਨਰਹਿ ਨਰ ਸਾਚਾਉ ਸਾਚੈ ਨਾਇ ਵਣ ਤ੍ਰਿਣ ਢੂੰਡਤ ਫਿਰ ਰਹੀ ਮਨ ਮਹਿ ਕਰੋ ਵਿਚਾਰ ਲਾਲ ਰਤਨ ਬਹੁ ਮਾਣ ਕੀ ਸਤਿਗੁਰ ਹਾਥ ਭੰਡਾਰ ਊਤਮ ਹੋਵਾ ਪ੍ਰਭ ਮਿਲੈ ਇੱਕ ਮਨ ਏਕੈ ਭਾਇ ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪਰਥਾਇ ਰਚਨਾ ਰਾਚ ਜਿਨ ਰਚੀ ਰਚਨਾ ਰਾਚ ਜਿਨ ਰਚੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਈਐ ਅੰਤ ਨਾ ਪਾਰਾਵਾਰ ਅੜਾੜੈ ਰੂੜਾ ਅੜਾੜੈ ਰੂੜਾ ਹਰ ਜੀਉ ਸੋਈ ਤਿਸ ਬਿਨ ਰਾਜਾ ਅਵਰ ਨਾ ਕੋਈ ਅੜਾੜੈ ਗਾਰੁੜ ਤੁਮ ਸੁਣਹੋ ਹਰ ਵਸੈ ਮਨ ਮਾਹੇ ਗੁਰ ਪ੍ਰਸਾਦੀ ਹਰ ਪਾਈਐ ਮਤ ਕੋ ਭਰਮ ਭੁਲਾਹੇ
ਦੋ ਵਾਰ ੜਾੜੈ ਪਦ ਆਇਆ ਹੈ ੜਾੜੈ ਅਤੇ ਕਈ ਇਹਨੂੰ ੜਾੜੈ ਬੋਲ ਜਾਂਦੇ ਨੇ ਪਹਿਲਾਂ ੜਾੜਾ ਅਤੇ ਫਿਰ ੜਾੜਾ ਬੋਲ ਕੇ ੜਾੜੈ ਕਈ ੜਾੜੈ ਕਰ ਜਾਂਦੇ ਹਨ ਨਹੀਂ ਇਹ ਭਾਈ ੜਾੜੈ ਸ਼ੁੱਧ ਅੱਖਰ ਬੋਲਣੇ ਨੇ ਦੋਨੋਂ ਜਗ੍ਹਾ 'ਤੇ ੜ ਦੀ ਆਵਾਜ਼ ਆਉਣੀ ਹੈ ੜਾੜੈ
ਸੋ ਸਾਹ ਸਾਚਾ ਜਿਸ ਹਰ ਧਨ ਰਾਸ ਗੁਰਮੁਖ ਪੂਰਾ ਤਿਸ ਸਾਬਾਸ ਰੂੜੀ ਬਾਣੀ ਹਰ ਪਾਇਆ ਗੁਰ ਸਬਦੀ ਵਿਚਾਰ ਆਪ ਗਿਆ ਦੁੱਖ ਕੱਟਿਆ ਹਰ ਵਰ ਪਾਇਆ ਨਾਰ ਸੋਇਨਾ ਰੂਪਾ ਸੰਚੀਐ ਧਨ ਕਾਚਾ ਬਿਖਸਾਰ ਸਾਹੁ ਸਦਾਏ ਸੰਚ ਧਨ ਦੁਬਧਾ ਹੋਏ ਖੁਆਰ ਸਚਿਆਰੀ ਸਚ ਸੰਚਿਆ ਸਾਚਾਉ ਨਾਮ ਅਮੋਲ ਹਰ ਨਿਰਮਾਇਲ ਉਜਲੋ ਪਤ ਸਾਚੀ ਸਚ ਬੋਲ ਸਾਜਨ ਮੀਤ ਸੁਜਾਣ ਤੂੰ ਤੂੰ ਸਰਵਰ ਤੂੰ ਹੰਸ ਸਾਚਾਉ ਠਾਕੁਰ ਮਨ ਵਸੈ ਹਉ ਬਲਿਹਾਰੀ ਤਿਸ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਵਿਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖ ਸੁਜਾਣ ਖਿਮਾ ਵਿਹੂਣੇ ਖਪ ਗਏ ਖੂਹਣ ਲੱਖ ਅਸੰਖ ਗਣਤ ਨ ਆਵੈ ਕਿਉਂ ਗਣੀ ਖਪ ਖਪ ਮੋਏ ਬਿਸੰਖ ਖਸਮ ਪਛਾਣੈ ਆਪਣਾ ਖੂਲੈ ਬੰਦ ਨਾ ਪਾਏ ਸ਼ਬਦ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਪਾਏ ਖਰਚ ਖਰਾ ਤਨ ਧਿਆਨ ਤੂੰ ਆਪੇ ਵਸਹਿ ਸਰੀਰ ਤਾਂ ਮਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮਨ ਧੀਰ ਹਉ ਮੈਂ ਖਪੈ ਖਪਾਏ ਸੀ ਬੀਜਾਉ ਵੱਥ ਵਿਕਾਰ ਜੰਤ ਉਪਾਏ ਵਿੱਚ ਪਾਏ ਅਨ ਕਰਤਾ ਅਲੱਗ ਅਪਾਰ ਸ੍ਰਿਸ਼ਟੇ ਪੇਉ ਨਾ ਜਾਣੈ ਕੋਈ, ਸ੍ਰਿਸ਼ਟਾ ਕਰੈ ਸੋ ਨਿਹਚਾ ਹੋਇ, ਸੰਪੈ ਕਉ ਈਸਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ, ਸੰਪੈ ਕਾਰਣ ਚਾਕਰ ਚੋਰ, ਸੰਪੈ ਸਾਥ ਨ ਚਾਲੈ ਹੋਰ, ਬਿਨ ਸਾਚੇ ਨਹੀਂ ਦਰਗਹਿ ਮਾਨ, ਹਰ ਰਸ ਪੀਵੈ ਛੁਟੈ ਨਿਦਾਨ, ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨ, ਹਉ ਹਉ ਕਰਤੀ ਮੈਂ ਮੋਈ, ਸ਼ਬਦ ਰਵੈ ਮਨ ਗਿਆਨ, ਹਾਰ ਡੋਰ ਕੰਕਨ ਘਣੇ, ਕਰ ਥਾਕੀ ਸੀ ਗਾਰ, ਮਿਲ ਪ੍ਰੀਤਮ ਸੁਖ ਪਾਇਆ, ਸਗਲ ਗੁਣਾ ਗਲ ਹਾਰ, ਨਾਨਕ ਗੁਰਮੁਖ ਪਾਈਐ, ਹਰ ਸਿਉ ਪ੍ਰੀਤ ਪਿਆਰ, ਹਰ ਬਿਨ ਕਿਨ ਸੁਖ ਪਾਇਆ, ਦੇਖੋ ਮਨ ਵਿਚਾਰ, ਹਰ ਪੜ੍ਹਨਾ ਹਰ ਬੁੱਝਣਾ, ਹਰ ਸਿਉ ਰੱਖੋ ਪਿਆਰ, ਹਰ ਜਪੀਐ ਹਰ ਧਿਆਈਐ, ਹਰ ਕਾ ਨਾਮ ਆਧਾਰ,
ਹਰ ਪੜ੍ਹਨਾ ਹਰ ਬੁੱਝਣਾ, ਇਹ ਨਾਣੇ ਦਾ ਖਿਆਲ ਰੱਖਣਾ, ਹਰ ਪੜ੍ਹਨਾ ਹਰ ਬੁੱਝਣਾ, ਹਰ ਸਿਉ ਰੱਖੋ ਪਿਆਰ,
ਲੇਖ ਨ ਮਿਟਾਈ ਹੇ ਸਖੀ, ਜੋ ਲਿਖਿਆ ਕਰਤਾਰ, ਆਪੇ ਕਾਰਣ ਜਿਨ ਕੀਆ, ਕਰ ਕਿਰਪਾ ਪਗਤਾਰ, ਕਰਤੇ ਹੱਥ ਵਡਿਆਈਆ, ਬੁੱਝੋ ਗੁਰ ਵਿਚਾਰ,
ਬੁੱਝੋ ਦੁਲੈਂਕੜ ਨਾਲ,
ਕਰਤੇ ਹੱਥ ਵਡਿਆਈਆ, ਬੁੱਝੋ ਗੁਰ ਵਿਚਾਰ, ਲਿਖਿਆ ਫੇਰ ਨਾ ਸਕੀਐ, ਜਿਉ ਭਾਵੀ ਤਿਉ ਸਾਰ, ਨਾ ਨਦਰ ਤੇਰੀ ਸੁਖ ਪਾਇਆ, ਨਾਨਕ ਸ਼ਬਦ ਵਿਚਾਰ, ਮਨਮੁਖ ਭੁੱਲੇ ਪਚ ਮੋਏ, ਮਨਮੁਖ ਭੁੱਲੇ ਪਚ ਮੋਏ, ਉਬਰੇ ਗੁਰ ਵਿਚਾਰ, ਜੇ ਪੁਰਖ ਨਦਰ ਨਾ ਆਵਈ, ਤਿਸ ਕਾ ਕਿਆ ਕਰ ਕਹਿਆ ਜਾਏ, ਬਲਿਹਾਰੀ ਗੁਰ ਆਪਣੇ, ਜਿਨ ਹਿਰਦੈ ਦਿੱਤਾ ਦਿਖਾਏ, ਆਦਾ ਪੜ੍ਹਿਆ ਆਖੀਐ, ਵਿਦਿਆ ਵਿਚਰੈ ਸਹਿਜ ਸੁਭਾਇ, ਵਿਦਿਆ ਸੋਧੈ ਤਤ ਲਹੈ, ਰਾਮ ਨਾਮ ਲਿਵ ਲਾਇ, ਮਨਮੁਖ ਵਿਦਿਆ ਬਿਕਰਦਾ, ਬਿਖ ਖੱਟੇ ਬਿਖ ਖਾਏ, ਮੂਰਖ ਸ਼ਬਦ ਨ ਚੀਨਾਏ, ਸੂਝ ਬੂਝ ਨਹਿਕਾਏ, ਪਾਦਾ ਗੁਰਮੁਖ ਆਖੀਐ, ਚਾਟੜਿਆ ਮਤ ਦੇ, ਨਾਮ ਸਮਾਲਹੋ ਨਾਮ ਸੰਗ੍ਰਹਾਓ, ਲਾਹਾ ਜਗ ਮਹਿਲੇ, ਸੱਚੀ ਪੱਟੀ ਸੱਚ ਮਨ, ਪੜ੍ਹੀਐ ਸ਼ਬਦ ਸੋ ਸਾਰ, ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ, ਜਿਸ ਰਾਮ ਨਾਮ ਗਲ ਹਾਰ,
ਪੜ੍ਹੀਐ ਸ਼ਬਦ ਸੋ ਸਾਰ, ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ। ਇੱਥੇ ਪੜ੍ਹੀਐ ਪੜ੍ਹਿਆ ਪੋਲੇ ਕਰਕੇ ਨਹੀਂ ਬੋਲਣੇ, ਪੜ੍ਹੀਐ ਪੜ੍ਹਿਆ ਇਉਂ ਉਚਾਰਨ ਹੈ ਜੀ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਵਿੱਚ ਸਾਰੇ ਲੋਕਾਂ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜਿਆ ਹੈ। ਜਿਹੜੇ ਆਪਣੇ ਆਪ ਨੂੰ ਧਰਮੀ ਕਹਾਉਂਦੇ ਤਾਂ ਸਨ, ਪਰ ਧਰਮ ਅਸਲ ਵਿੱਚ ਪੱਲੇ ਨਹੀਂ ਸੀ, ਅਤੇ ਜਾਂ ਅਣਜਾਣ ਪੁਣੇ ਦੇ ਵਿੱਚ ਕੇਵਲ ਅਤੇ ਕੇਵਲ ਬਾਹਰੀ ਰੀਤਾਂ ਦੇ ਵਿੱਚ ਹੀ ਫਸੇ ਹੋਏ ਸਨ। ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੱਚ ਧਰਮ ਦਾ ਮਾਰਗ ਦ੍ਰਿੜ ਕਰਾਇਆ ਹੈ। ਆਰੰਭ ਵਿੱਚ ਸੰਗਤਾਂ ਨੇ ਸਰਵਣ ਕੀਤਾ ਸੀ, ਸੁਮੇਰ ਪਰਬਤ ਉੱਪਰ ਮੇਰੇ ਪਿਆਰੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਗਏ ਹਨ, ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਮਾਲਕ, ਤਰ੍ਹਾਂ ਤਰ੍ਹਾਂ ਦੇ ਯੋਗ ਆਸਣਾਂ ਰਾਹੀਂ ਆਪਣੇ ਪ੍ਰਾਣਾਂ ਦੀ ਬਿਰਤੀ ਨੂੰ ਦਸਮ ਦੁਆਰੇ ਟਿਕਾਉਣ ਵਾਲੇ ਜਿਹੜੇ ਗੋਰਖਨਾਥ ਇਤਿਆਦਿਕ ਸਾਰੇ ਸਿੱਧ ਸਨ, 84 ਸਿੱਧ, ਉਹਨਾਂ ਨੂੰ ਸਤਿਗੁਰੂ ਜੀ ਦੇ ਦਰਸ਼ਨ ਨਸੀਬ ਹੋਏ। ਪਹਿਲਾਂ ਤਾਂ ਸਤਿਗੁਰਾਂ ਨੂੰ ਆਪਣੀਆਂ ਕਰਾਮਾਤਾਂ ਰਾਹੀਂ ਪ੍ਰਭਾਵਿਤ ਕਰਨ ਦਾ ਯਤਨ ਕੀਤਾ, ਪਰ ਜਦੋਂ ਸਫਲਤਾ ਨਾ ਮਿਲੀ, ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ, ਸਿੱਧ ਸਤਿਗੁਰੂ ਨਾਨਕ ਦੇਵ ਜੀ ਦੇ ਪਾਸ ਆ ਕੇ ਬ੍ਰਹਮ ਦੀ ਪ੍ਰਾਪਤੀ ਦੇ ਸਵਾਲ ਪੁੱਛਣ ਲੱਗੇ ਸਨ। ਸਤਿਗੁਰੂ ਮਹਾਰਾਜ ਜੀ ਨੇ ਜੋ ਪਾਵਨ ਬਚਨ ਉੱਥੇ ਉਚਾਰਨ ਕੀਤੇ, ਉਹ ਸ੍ਰੀ ਜਪ ਜੀ ਸਾਹਿਬ ਜੀ ਦੀਆਂ ਪੌੜੀਆਂ ਹਨ। ਇਉਂ ਹੋਰ ਵੀ ਵਿਚਾਰਾਂ ਹੋਈਆਂ, ਸਿੱਧਾਂ ਦੇ ਨਾਲ ਗੱਲਬਾਤ ਹੋਈ। ਫਿਰ ਐਸਾ ਸਮਾਂ ਆਇਆ ਜਦੋਂ UP ਵਿੱਚ ਨਾਨਕ ਮਤਾ ਸਾਹਿਬ, ਜੋ ਅੱਜ ਅਸਥਾਨ ਹੈ, ਜਿਸ ਨੂੰ ਪਹਿਲਾਂ ਗੋਰਖ ਮਤਾ ਕਿਹਾ ਜਾਂਦਾ ਸੀ, ਇੱਥੇ ਵੀ ਗੁਰੂ ਕਾ ਮਿਲਾਪ ਸਿੱਧਾਂ ਨਾਲ ਹੋਇਆ, ਕੁਝ ਗੱਲਾਂ ਬਾਤਾਂ ਹੋਈਆਂ। ਸਤਿਗੁਰੂ ਮਹਾਰਾਜ ਜੀ ਨੇ ਰਾਵੀ ਦਰਿਆ ਦੇ ਕਿਨਾਰੇ 'ਤੇ ਕਰਤਾਰਪੁਰ ਨਗਰ ਵਸਾਇਆ ਔਰ ਚਾਰ ਉਦਾਸੀਆਂ ਸੰਪੂਰਨ ਕਰਨ ਉਪਰੰਤ ਇੱਥੇ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਵਿਸ਼ਰਾਮ ਰੱਖਿਆ, ਇੱਥੇ ਰਹਿਣਾ ਆਰੰਭ ਕੀਤਾ। ਇੱਥੋਂ ਹੀ ਫਿਰ ਬਟਾਲੇ ਦੇ ਨਜ਼ਦੀਕ ਅਚਲ ਦੇ ਅਸਥਾਨ 'ਤੇ ਸਤਿਗੁਰੂ ਜੀ ਪਹੁੰਚੇ ਸਨ। ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਸੋ ਇਉਂ ਇੱਥੇ ਅਚਲ ਬਟਾਲੇ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਔਰ ਗੁਰੂ ਕੀ ਹਜ਼ੂਰੀ ਵਿੱਚ ਬੈਠੀਆਂ ਸੰਗਤਾਂ ਨੂੰ ਸਿੱਧਾਂ ਨੇ ਆਪਣੀਆਂ ਕਰਾਮਾਤਾਂ ਰਾਹੀਂ ਡਰਾਉਣ ਦਾ ਅਤੇ ਪ੍ਰਭਾਵਿਤ ਕਰਨ ਦਾ ਯਤਨ ਕੀਤਾ, ਪਰ ਗੁਰੂ ਅੱਗੇ ਕੋਈ ਇੱਕ ਨਾ ਚੱਲ ਸਕੀ। ਭੰਗਰਨਾਥ ਵਰਗੇ ਜੋ ਬਹੁਤੇ ਹੰਕਾਰੀ ਸਿੱਧ ਸਨ ਆਪਣਾ ਜ਼ੋਰ ਲਗਾ ਹਟੇ, ਪਰ ਆਖਰ ਨੂੰ ਝੜਨਾ ਪਿਆ। ਫਿਰ ਇੱਥੇ ਹੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਉਹਨਾਂ ਨੇ ਫਿਰ ਕੁਝ ਸਵਾਲ ਕੀਤੇ, ਸਤਿਗੁਰਾਂ ਨੇ ਉਹਨਾਂ ਦੇ ਜਵਾਬ ਦਿੱਤੇ ਸਨ। ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸਾਰ ਸਿੱਧਾਂ ਵਿੱਚ ਆਈ। ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਧਾਂ ਦੇ ਨਾਲ ਗੋਸ਼ਟ ਕੀਤੀ, ਗੋਸ਼ਟ ਦਾ ਭਾਵ ਹੈ ਗੱਲਬਾਤ, ਚਰਚਾ ਵਿਚਾਰ। ਇਉਂ ਇੱਥੇ ਵੀ ਸਤਿਗੁਰੂ ਮਹਾਰਾਜ ਨੇ ਸਿੱਧ ਮੰਡਲੀ ਨੂੰ ਜਿੱਤਿਆ ਅਤੇ ਸਿੱਧਾਂ ਨੂੰ ਆਖਰ ਕਹਿਣਾ ਪਿਆ ਸੀ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਉਂ ਇੱਥੋਂ ਵੀ ਸਭਾ ਜਿੱਤ ਕੇ ਸਿੱਧਾਂ ਦਾ ਹੰਕਾਰ ਤੋੜ ਉਹਨਾਂ ਨੂੰ ਸੱਚੇ ਧਰਮ ਦੇ ਪਾਂਧੀ ਬਣਾ ਕੇ ਸਤਿਗੁਰੂ ਮਹਾਰਾਜ ਜੀ ਵਾਪਸ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ। ਬਾਬਾ ਬੁੱਢਾ ਸਾਹਿਬ ਜੀ ਹੋਰ ਸੰਗਤਾਂ ਸਮੇਤ ਗੁਰੂ ਕੀ ਸੇਵਾ ਵਿੱਚ ਹਾਜ਼ਰ ਸਨ। ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ, ਪਾਵਨ ਭਾਈ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਕੀ ਸੇਵਾ ਵਿੱਚ ਸਨ। ਤਦੋਂ ਸਤਿਗੁਰੂ ਮਹਾਰਾਜ ਜੀ ਕੋਲੋਂ ਬਾਬਾ ਬੁੱਢਾ ਜੀ ਨੇ, ਭਾਈ ਲਹਿਣਾ ਜੀ ਨੇ ਇਹ ਪੁੱਛਿਆ ਸੀ ਕਿ ਮਹਾਰਾਜ, ਜੋ ਸਿੱਧਾਂ ਦੇ ਨਾਲ ਆਪ ਜੀ ਦੀ ਵਿਚਾਰ ਹੋਈ ਹੈ, ਚਰਚਾ ਹੋਈ ਹੈ, ਗੱਲਬਾਤ ਹੋਈ ਹੈ, ਉਹਦੇ ਬਾਰੇ ਸਾਨੂੰ ਜਾਣਕਾਰੀ ਦੱਸੋ, ਕੀ ਸਵਾਲ ਸਿੱਧਾਂ ਨੇ ਕੀਤੇ ਅਤੇ ਉਹਨਾਂ ਦੀ ਨਿਸ਼ਾ ਆਪ ਜੀ ਨੇ ਕਿਵੇਂ ਕੀਤੀ, ਕਿਵੇਂ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਤਦੋਂ ਇਹ ਬੇਨਤੀ ਪ੍ਰਵਾਨ ਕਰ ਸਤਿਗੁਰੂ ਮਹਾਰਾਜ ਜੀ ਨੇ ਰਾਮਕਲੀ ਰਾਗ ਵਿੱਚ ਇਹ ਸਿੱਧ ਗੋਸ਼ਟ ਬਾਣੀ ਉਚਾਰਨ ਕੀਤੀ, ਜਿਸ ਵਿੱਚ ਸਿੱਧਾਂ ਦੇ ਸਵਾਲ ਕਹੇ ਨੇ ਅਤੇ ਸਤਿਗੁਰੂ ਮਹਾਰਾਜ ਨੇ ਜੋ ਜਵਾਬ ਦਿੱਤੇ ਹਨ ਉਹ ਵੀ ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਦੀਆਂ ਪੰਕਤੀਆਂ ਵਿੱਚ ਉਚਾਰਨ ਕੀਤੇ। ਹਾਠ ਯੋਗ ਔਰ ਸਹਿਜ ਯੋਗ, ਮਹਾਰਾਜ ਜੀ ਨੇ ਜੋ ਸਹਿਜ ਯੋਗ ਹੈ, ਗਿਆਨ ਯੋਗ ਪਰਮਾਤਮਾ ਦੀ ਪ੍ਰਾਪਤੀ ਲਈ, ਇਹ ਉੱਤਮ ਦੱਸਦਿਆਂ ਹੋਇਆਂ ਹਾਠ ਯੋਗ ਤਿਆਗ ਕੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਉਂ ਸਵਾਲ ਜਵਾਬ ਇਸ ਪਾਵਨ ਬਾਣੀ ਵਿੱਚ ਆ ਰਹੇ ਨੇ। ਸਾਰੀ ਰਚਨਾ ਇਹਨਾਂ ਸਵਾਲਾਂ ਜਵਾਬਾਂ ਦੀ ਬਾਣੀ ਰੂਪ ਵਿੱਚ ਸਤਿਗੁਰੂ ਜੀ ਨੇ ਆਪ ਕੀਤੀ ਹੈ। ਇਹ ਸਿੱਧ ਗੋਸ਼ਟ ਬਾਣੀ ਵੀ ਸਾਡੇ ਪੰਜ ਗ੍ਰੰਥੀ ਦੇ ਨਿਤਨੇਮ ਵਿੱਚ ਸ਼ਾਮਲ ਹੈ।